तीर्थ तीर्थ प्रभ आया हरियाता शरनाई, नानक की प्रभ बेनती अपनी भगती लाए, नानक की प्रभ बेनती अपनी भगती लाए। सतनाम श्री वाहिगुरु साहिब जी। टोडी महला पंजवा, हर बिसरत सदा खुआरी, ताका धोखा कहा ब्यापै, जाका ओट तुहारी। हर बिसरत सदा खुआरी, ताका धोखा कहा ब्यापै, जाका ओट तुहारी। रहा बिन सिमरन जो जीवन बलना, सर्प जैसा अरजारी, नवखंडन को राज कमावे, अंत चले गोहारी। गुण निदान गुण तिन ही गाए, जाका कृपा तारी। सो सुखिया तन उस जन्मा, नानक तिस बलिहारी। गुण निदान गुण तिन ही गाए, जाका कृपा तारी। सो सुखिया तन उस जन्मा, नानक तिस बलिहारी। वाहिगुरु जी का खालसा, वाहिगुरु जी की फतेह।
सतनाम श्री वाहिगुरु साहिब जी। नानक नाम निरंजन जानियो, किन्नी भगत प्रेम लेवलाई। ताते अंगद अंग संग भयो सायर, तिन शब्द सुरत की नीव रखाई। गुर अमरदास की अकथ कथा है, एक जीही कछ कही न जाई। सोडी सृष्ट सकल तारन को, अब गुर रामदास को मिली बड़ाई। डंडौत बंदन अनक बार, सर्व कला समरथ, डोलन ते राखो प्रभु। नानक दे कर हाथ, कहा बुद्ध प्रभ तुच्छ हमारी। बरन सकै महिमा जो तिहारी, हम ना सकत कर सिफत तुम्हारी। आप लेहु तुम कथा सुधारी, हम ना सकत कर सिफत तुम्हारी। आप लेहु तुम कथा सुधारी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਸਮਰਾਤ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਰਸੇ ਹਨ, ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਸਰਵਣ ਕੀਤੀ ਹੈ। ਗੁਰੂ ਕੀ ਬਾਣੀ ਦੀ ਸੰਪੂਰਨਤਾ ਹੋਈ, ਉਪਰੰਤ ਅਰਦਾਸ ਤੋਂ ਸਾਹਿਬ ਗੁਰੂ ਪਾਤਸ਼ਾਹ ਜੀ ਨੇ ਸਾਡੇ ਤਾਈਂ ਹੁਕਮਨਾਮਾ ਸਾਹਿਬ ਬਖਸ਼ਿਆ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਿਆਰਿਓ ਮੁਖਵਾਕ ਹੈ। ਸੱਤ ਸੌ ਗਿਆਰਾਂ ਅੰਗ ਤੇ ਗਰੀਬ ਨਿਵਾਜ ਇਹ ਸ਼ਬਦ ਸੁਸ਼ੋਭਿਤ ਕਰਦੇ ਹਨ। ਜਿਸ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਰਸਾਇਆ ਹੈ ਕਿ ਗੁਰਮੁਖਾ ਇਸ ਸੰਸਾਰ 'ਤੇ ਇੱਕੋ ਇੱਕ ਜੀਵ ਦਾ ਆਸਰਾ ਹੈ ਲੋਕ ਅਤੇ ਪਰਲੋਕ ਦਾ, ਉਹ ਹੈ ਪਰਮੇਸ਼ਰ ਦਾ ਨਾਮ। ਧੰਨ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਭਾਵੇਂ ਕਿ ਗੁਰੂ ਕੇ ਦਰਸ਼ਨ ਹੀ ਜੀਵ ਦਾ ਉਧਾਰ ਕਰਨ ਵਾਲੇ ਨੇ। ਜਿੱਥੇ ਪਟਾਣੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਇਆਂ ਬਚਨ ਉਚਾਰਨ ਕੀਤੇ ਨੇ, ਪਾਟ ਕਹਿੰਦੇ ਹਨ ਆਪ ਕਿ ਭਾਈ ਜਿਨ੍ਹਾਂ ਤੱਕ ਮੱਥੇ ਦੇ ਵੱਡੇ ਭਾਗ ਉੱਗੜਦੇ ਨਹੀਂ ਉਹਨਾਂ ਤੱਕ ਜੀਵ ਜਿਹੜਾ ਹੈ ਕੋਈ ਵੀ ਹੈ ਸੰਸਾਰ ਦੇ ਵਿੱਚ ਭਰਮਦਾ। ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਇਆਂ ਬਚਨ ਕਹੇ, ਜਬ ਲਓ ਨਹੀਂ ਭਾਗ ਲਲਾਰ ਉਹਦਾ, ਤਬ ਲਓ ਭਰਮਤੇ ਫਿਰਤੇ ਬਹੁਤ ਆਇਓ, ਕਲ ਕੋਹਰ ਸਮੁੰਦਰ ਮੈਂ ਬੁੱਢਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭਾਵ ਇਹ ਕਿ ਜਿੰਨਾ ਤੱਕ ਬੰਦੇ ਦੇ ਮੱਥੇ ਦੇ ਭਾਗ ਉੱਗੜਦੇ ਨਹੀਂ ਉਹਨਾਂ ਤੱਕ ਇਹ ਜੀਵ ਜਿਹੜਾ ਹੈ ਸੰਸਾਰ ਦੇ ਵਿੱਚ ਭਰਮਦਾ ਹੈ, ਕਿਉਂਕਿ ਮੱਥੇ ਦੇ ਭਾਗ ਉੱਗੜੇ ਅਤੇ ਜੀਵ ਜਿਹੜਾ ਹੈ ਉਸ ਪਰਮੇਸ਼ਰ ਨੂੰ ਜਾਣਦਾ ਅਤੇ ਜਿਹੜਾ ਸੰਸਾਰ 'ਤੇ ਆਇਆ ਜਿਹਨੇ ਮਾਲਕ ਨੂੰ ਸਮਝ ਲਓ ਜਾਣਿਆ ਹੀ ਨਹੀਂ ਉਹਦਾ ਸੰਸਾਰ 'ਤੇ ਆਉਣਾ ਹੀ ਵਿਅਰਥ ਹੈ। ਗੁਰੂ ਕੀ ਬਾਣੀ ਦੇ ਵਿੱਚ ਆਪਾਂ ਸਾਹਿਬਾਂ ਦੇ ਬਚਨ ਪੜ੍ਹਦੇ ਹਾਂ, ਮਾਨੁੱਖ ਬਿਨ ਬੁੱਝੇ ਬਿਰਥਾ ਆਇਆ। ਸਤਿਗੁਰੂ ਕਹਿੰਦੇ ਨੇ ਕਿ ਬਿਨਾਂ ਸਮਝੇ ਤੋਂ ਬਿਨਾਂ ਗਿਆਤ ਤੋਂ ਕਹਿੰਦੇ ਜੋ ਤੂੰ ਸੰਸਾਰ 'ਤੇ ਆਇਆ ਹੈ ਸਮਝ ਲਾ ਤੇਰਾ ਆਉਣਾ ਵਿਅਰਥ ਹੈ। ਬਿਨ ਬੁੱਝੇ, ਬੁੱਝੇ ਤੋਂ ਭਾਵ ਇਹ ਹੈ ਕਿ ਜੇ ਸਾਨੂੰ ਸੰਸਾਰ 'ਤੇ ਆਇਆਂ ਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਅਸੀਂ ਆਏ ਕੀ ਕਰਨ ਵਾਸਤੇ ਹੈ, ਸਾਡਾ ਸੰਸਾਰ 'ਤੇ ਆਉਣਾ ਕਾਹਦੇ ਵਾਸਤੇ ਹੋਇਆ ਜੇ ਅਸੀਂ ਇਸ ਗੱਲ ਨੂੰ ਸਮਝ ਹੀ ਨਾ ਸਕੇ। ਤੇ ਸਮਝਿਆ ਜਿਹੜਾ ਮਨੁੱਖ ਹੈ, ਵੇਖੀਏ ਗੁਰੂ ਕੇ ਪਿਆਰਿਓ ਉਸ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਉਹਦੇ ਅਨੁਸਾਰ ਚੱਲਿਆ, ਪਰ ਮਹਾਰਾਜ ਕਹਿੰਦੇ ਮਨੁੱਖ ਬਿਨ ਬੂਝੇ ਬਿਰਥਾ ਆਇਆ, ਬਿਨਾਂ ਸਮਝੇ ਤੋਂ ਬਿਨਾਂ ਜਾਣੇ ਤੋਂ ਤੇਰਾ ਸੰਸਾਰ 'ਤੇ ਆਉਣਾ ਵਿਅਰਥ ਹੈ, ਸੰਸਾਰ 'ਤੇ ਆਉਣਾ ਤੇਰਾ ਵਿਅਰਥ ਜੇ ਤੂੰ ਸਮਝ ਨਾ ਸਕਿਆ ਤੇ ਜਾਣ ਨਾ ਸਕਿਆ। ਸਾਨੂੰ ਤਾਂ ਇੰਨੀ ਸਮਝ ਨਹੀਂ ਕਿ ਜਿਹੜੇ ਸਾਨੂੰ ਸਵਾਸ ਦਿੱਤੇ ਹੈ ਨਾ, ਇਹ ਸਾਨੂੰ ਨਾਮ ਜਪਣ ਵਾਸਤੇ ਤਿੰਨਾਂ ਦੀ ਗਿਣਤੀ ਹੋ ਰਹੀ ਹੈ। ਇਹ ਕੁਛ ਪੂੰਜੀ ਹੈ, ਕੁਛ ਸਮੇਂ ਤੱਕ ਗੁਰੂ ਕੇ ਪਿਆਰਿਓ ਜਿੰਨਾ ਤੱਕ ਸਾਨੂੰ ਮਾਲਕ ਨੇ ਸਵਾਸ ਦਿੱਤੇ ਚੱਲ ਰਹੇ ਨੇ। ਜਿਸ ਵੇਲੇ ਇਹ ਪੂੰਜੀ ਖਤਮ ਹੋ ਗਈ ਅਤੇ ਆਖਰਕਾਰ ਇਹ ਸਰੀਰ ਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦਾ ਹੈ, ਕਿਉਂਕਿ ਸਾਡੇ ਸਰੀਰ ਦਾ ਜਿਹੜਾ ਆਸਰਾ ਹੈ ਨਾ, ਸਾਡੇ ਸਰੀਰ ਦਾ ਇੱਕ ਆਸਰਾ ਕੇਵਲ ਅਤੇ ਕੇਵਲ ਸਵਾਸ ਹਨ, ਜਿਨ੍ਹਾਂ ਦੇ ਸਾਹਾਂ ਦੇ ਆਸਰੇ ਇਹ ਸਰੀਰ ਖਲੋਤਾ ਹੈ। ਜਿਵੇਂ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਚਾਰਿਆ, ਜਲ ਕੀ ਭੀਤ ਪਵਨ ਕਾ ਥੰਬਾ, ਜਲ ਦੀ ਇਹ ਕੰਧ ਇਕੱਠੀ ਕੀ ਖੜੀ ਕੀਤੀ ਹੈ, ਸਰੀਰ ਇੱਕ ਜਲ ਦੀ ਕੰਧ ਖੜੀ ਕੀਤੀ ਹੈ। ਪਵਨ ਕਾ ਥੰਬਾ, ਭਾਈ ਪੌਣ ਦਾ ਇਹਨੂੰ ਆਸਰਾ ਦਿੱਤਾ ਹੈ, ਹਵਾ ਦਾ ਇਸ ਨੂੰ ਆਸਰਾ ਹੈ, ਹਵਾ ਦੇ ਆਸਰੇ ਸਾਡਾ ਸਰੀਰ ਖਲੋਤਾ ਹੈ। ਰਕਤ ਬੁੰਦ ਕਾ ਗਾਰਾ, ਖੂਨ ਮਿੱਝ ਆਦਿਕ ਸਮਝ ਲਓ ਚੀਜ਼ਾਂ ਦਾ ਗਾਰਾ ਬਣਿਆ ਅੰਦਰ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ, ਹੱਡੀਆਂ ਮਾਸ ਨਾੜੀਆਂ ਪਾਈ ਪਿੰਜਰ, ਇਹਨਾਂ ਦੇ ਪਿੰਜਰੇ ਦੇ ਵਿੱਚ ਪੰਛੀ ਜਿਹੜਾ ਹੈ ਨਾ ਜੀਵ ਰੂਪ ਵਸ ਰਿਹਾ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਸੰਸਾਰ ਵਿੱਚ ਮੇਰਾ ਅਤੇ ਤੇਰਾ ਕੁਛ ਵੀ ਨਹੀਂ, ਸੰਸਾਰ ਦੇ ਅੰਦਰ ਕਿਸੇ ਦਾ ਕੁਛ ਨਹੀਂ। ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਓ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕਉ, ਇਹ ਅਚਰਜ ਹੈ ਰੀਤ। ਅਸੀਂ ਇਸ ਗੱਲ ਨੂੰ ਸਮਝਿਆ ਨਹੀਂ, ਮੇਰਾ ਮੇਰਾ ਸਾਰੇ ਕਰਦੇ ਨੇ, ਹਿੱਤ ਲਾਇਆ ਹੈ ਚਿੱਤ ਲਾਇਆ ਹੈ, ਅੰਤ ਵੇਰੇ ਪਿਆਰਿਓ ਕੋਈ ਸੰਗੀ ਨਹੀਂ। ਕਿਉਂਕਿ ਸੰਗੀ ਹੈ ਪਰਮੇਸ਼ਰ ਦਾ ਨਾਮ, ਜਿਹਨੂੰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਟੋਡੀ ਰਾਗ ਦੇ ਅੰਦਰ ਇਹ ਸ਼ਬਦ ਉਚਾਰ ਕਰਕੇ ਸਾਹਿਬ ਜੀ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੀ, ਕਿ ਜੇ ਹਰੀ ਵਿਸਾਰ ਦਿੱਤਾ ਨਾ ਤਾਂ ਸਦਾ ਹੀ ਖੁਆਰੀ ਹੈ। ਪਰਮੇਸ਼ਰ ਵਿਸਰ ਗਿਆ ਤਾਂ ਖੁਆਰੀ ਹੈ, ਜੂਨਾਂ ਦੇ ਵਿੱਚ ਭਰਮਣਾ ਪੈਂਦਾ ਜਦੋਂ ਰੱਬ ਵਿਸਰ ਜਾਵੇ, ਪਰਮੇਸ਼ਰ ਵਿਸਰ ਜਾਵੇ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆ ਰਹੇ ਸਨ, ਕੀ ਵੇਖਿਆ ਕਿ ਇੱਕ ਬਜ਼ੁਰਗ ਬੰਦਾ ਸਾਹਮਣੇ ਬੈਠਾ ਹੋਇਆ, ਉਹ ਬਜ਼ੁਰਗ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿ ਰਿਹਾ, ਕਹਿੰਦਾ ਜੇ ਮੈਂ ਮਰ ਗਿਆ ਤਾਂ ਤੁਸੀਂ ਭੁੱਖਿਆ ਮਰਨਾ, ਕੋਈ ਕੰਮ ਕਾਰ ਨਹੀਂ ਕਰਦੇ, ਦਿਨ ਚੜ੍ਹ ਜਾਂਦਾ ਤਾਂ ਵੱਡਾ ਦਿਨ ਚੜ੍ਹ ਆਉਂਦਾ ਅਤੇ ਤੁਸੀਂ ਉਦੋਂ ਘਰਾਂ 'ਚ ਉੱਠ ਕੇ ਘਰ 'ਚ ਉੱਠ ਕੇ ਇੱਥੇ ਖੇਤ 'ਚ ਆ ਜਾਂਦੇ ਹੋ, ਅਤੇ ਜੇ ਇੱਦਾਂ ਹੀ ਹਾਲ ਰਿਹਾ ਤਾਂ ਫਿਰ ਨਾ ਤੁਹਾਡੇ ਤੋਂ ਬੀਜੀ ਜਾਣੀ ਹੈ ਅਤੇ ਨਾ ਵੱਢੀ ਜਾਣੀ। ਸੂਰਜ ਸਿਰ 'ਤੇ ਚੜ੍ਹ ਆਇਆ, ਕਹਿੰਦਾ ਹੁਣ ਬਲਦ ਜਿਹੜਾ ਹੈ ਇਹ ਬਲਦ ਨੇ ਕਿੰਨਾ ਕੁ ਕੰਮ ਕਰਨਾ ਹੈ, ਆਖਰ ਪੈਲੀ ਸੁੱਕ ਜਾਵੇਗੀ, ਵੱਤਰ ਪੈਲੀ ਹੈ, ਹੁਣ ਬੀਜੀ ਗਈ ਤਾਂ ਠੀਕ ਹੈ, ਅਤੇ ਜੇ ਤੁਸੀਂ ਸੁੱਤੇ ਹੀ ਰਹੇ ਤਾਂ ਫਿਰ ਇੱਦਾਂ ਤਾਂ ਇਹ ਪੈਲੀ ਦੇ ਵਿੱਚ ਉੱਗਣਾ ਕੁਛ ਨਹੀਂ। ਅਤੇ ਆਪਣੇ ਬੱਚਿਆਂ ਨੂੰ ਝਿੜਕਾਂ ਦੇਈ ਜਾ ਰਿਹਾ ਇਹੋ ਜਿਹੀਆਂ ਗੱਲਾਂ ਕਰਕੇ ਕਿ ਜੇ ਮੈਂ ਮਰ ਗਿਆ ਤਾਂ ਮੈਨੂੰ ਲੱਗਦਾ ਭੁੱਖੇ ਮਰੋਂਗੇ, ਮੈਂ ਸਵੇਰ ਦਾ ਆਣ ਕੇ ਖੇਤ 'ਚ ਬੈਠਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵੇਖਿਆ ਕਿ ਘਰ ਦੇ ਵਿੱਚ ਬਹੁਤਾ ਪਲਚਿਆ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਨੂੰ ਉਹਦੀਆਂ ਗੱਲਾਂ ਨੂੰ ਸੁਣ ਕਰਕੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਕਿ ਇਹਨੂੰ ਪੁੱਛ, ਇਹਨੂੰ ਮੁਕਤ ਕਰ ਦਈਏ। ਗੁਰੂ ਕੇ ਬਚਨਾਂ ਨੂੰ ਸੁਣ ਕਰਕੇ ਭਾਈ ਮਰਦਾਨਾ ਜੀ ਗਏ ਅਤੇ ਜਾ ਕੇ ਪੁੱਛਿਆ, ਕਹਿੰਦੇ ਭਰਾ ਤੈਨੂੰ ਗੁਰੂ ਪਾਤਸ਼ਾਹ ਮਹਾਰਾਜ ਪੁੱਛਦੇ ਆ ਕਿ ਮੁਕਤ ਕਰ ਦੀਏ। ਕਹਿੰਦਾ ਮੈਂ ਮੁਕਤ ਹੋ ਕੇ ਕੀ ਕਰਨਾ, ਜੇ ਮੈਂ ਮੁਕਤ ਹੋ ਗਿਆ, ਜੇ ਮੈਂ ਇੱਥੋਂ ਚਲੇ ਗਿਆ ਅਤੇ ਇਹਨਾਂ ਦੇ ਭੁੱਖੇ ਮਰ ਜਾਣਾ, ਕੰਮ ਤਾਂ ਅੱਗੇ ਨਹੀਂ ਕਰਦੇ। ਵੇਖੋ ਕਿੰਨਾ ਦ੍ਰਿੜ ਵਿਸ਼ਵਾਸ ਬਣਿਆ ਹੋਇਆ ਕਿ ਸ਼ਾਇਦ ਮੈਂ ਸਦਾ ਹੀ ਇੱਥੇ ਰਹਿਣਾ, ਕਿ ਮੈਂ ਸੰਸਾਰ ਤੋਂ ਜਾਣਾ ਨਹੀਂ। ਉਸ ਵੇਲੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਨੇ ਆ ਕੇ ਦੱਸਿਆ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਇਹਦੀ ਮਰਜ਼ੀ। ਇਸ ਦੀ ਮਰਜ਼ੀ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਨਹੀਂ ਸਮਝਦਾ ਤਾਂ ਕੀ ਕਰ ਸਕਦੇ ਹੈ। ਸਮਾਂ ਲੰਘਿਆ, ਸਮਾਂ ਬਤੀਤ ਹੋਇਆ ਅਤੇ ਜਦੋਂ ਸਮਾਂ ਲੰਘਿਆ ਨਾ ਤਾਂ ਸਾਹਿਬ ਪਾਤਸ਼ਾਹ ਚੱਲਦੇ ਚੱਲਦੇ ਫਿਰ ਉੱਥੇ ਆਏ। ਕੀ ਵੇਖਿਆ ਕਿ ਉਹੀ ਬਜ਼ੁਰਗ ਮਰ ਗਿਆ ਸੀ ਅਤੇ ਮਰਨ ਤੋਂ ਬਾਅਦ ਉਸੇ ਘਰ ਦੇ ਵਿੱਚ ਹੀ ਬਲਦ ਬਣ ਕੇ ਵਗ ਰਿਹਾ। ਬਲਦ ਬਣ ਕੇ ਵਗਦਾ ਹੋਇਆ ਵੇਖ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਇਹਦੀ ਸੁਰਤ ਜਗਾਉਂਦੇ ਹਾਂ, ਭਾਈ ਮਰਦਾਨਿਆ ਪੁੱਛ ਇਹਨੂੰ ਹੁਣ ਮੁਕਤ ਕਰ ਦਈਏ। ਅਤੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇੱਦਾਂ ਪੁੱਛਿਆ, ਭਾਈ ਮਰਦਾਨਿਆਂ ਨੂੰ ਪੁੱਛ ਲਿਆ, ਅਤੇ ਜਦੋਂ ਭਾਈ ਮਰਦਾਨਾ ਜੀ ਨੇ ਪੁੱਛਿਆ ਅਤੇ ਪਿਆਰੇ ਉਸ ਸਵੇਰੇ ਫਿਰ ਬੋਲਿਆ, ਸਿਰ ਮਾਰਿਆ, ਕਹਿੰਦਾ ਨਹੀਂ ਮੈਂ ਮੁਕਤ ਹੋ ਕਰਕੇ ਕਹਿੰਦਾ ਕੀ ਲੈਣਾ, ਮੈਂ ਮਰ ਗਿਆ ਤਾਂ 500-600 ਦਾ ਨੁਕਸਾਨ ਹੋ ਜਾਣਾ, ਮੈਂ ਮਰਿਆ ਤਾਂ 500-600 ਦਾ ਨੁਕਸਾਨ ਹੋ ਜਾਣਾ, ਪੈਲੀ ਬੱਤਰ ਬੀਜਣ ਤੋਂ ਲੇਟ ਹੋ ਜਾਣਗੇ ਅਤੇ ਆਖਿਰਕਾਰ ਹਾਲਤ ਐਸੀ। ਸਾਹਿਬ ਕਹਿੰਦੇ ਇਹਦੀ ਮਰਜ਼ੀ, ਵੇਖੋ ਬਲਦ ਬਣੇ ਤੋਂ ਬਾਅਦ ਉਸਨੇ ਪ੍ਰਾਣ ਤਿਆਗੇ, ਵਾਸ਼ਨਾ ਲੱਗੀ ਹੈ। ਜਦੋਂ ਬੰਦੇ ਦੀ ਜਿਹੋ ਜਿਹੀ ਵਾਸ਼ਨਾ ਬਣ ਜਾਵੇ ਜੂਨ ਉਹਦੇ ਅਨੁਸਾਰ ਗੁਰੂ ਕੇ ਪਿਆਰੇ ਉਹ ਭੁਗਦਾ ਜੀ, ਉਹਦੇ ਅਨੁਸਾਰ ਜੂਨਾਂ ਵਿੱਚ ਪੈਂਦਾ ਹੈ। ਸਾਹਿਬ ਜੀ ਦੇ ਬਚਨ ਹਨ, ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿੱਥੇ ਮਨ ਦੀ ਵਾਸ਼ਨਾ ਲੱਗ ਗਈ ਨਾ, ਅੰਤ ਵੇਲੇ ਉਹ ਪ੍ਰਗਟ ਜ਼ਰੂਰ ਹੁੰਦੀ ਹੈ, ਅੰਤ ਨੂੰ ਪ੍ਰਗਟ ਹੁੰਦੀ ਹੈ। ਇੱਥੋਂ ਤੱਕ ਵੀ ਮਹਾਤਮਾ ਨੇ ਲਿਖਿਆ ਕਿ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲਿਆ ਨਾ, ਜਿਹੜੇ ਪਰਮੇਸ਼ੁਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਅਤੇ ਜਿਸ ਵੇਲੇ ਜੀਵ ਦੇ ਪ੍ਰਾਣ ਨਿਕਲਣ ਲੱਗਦੇ ਹੈ ਨਾ, ਅਤੇ ਫਿਰ ਕਹਿੰਦੇ ਮਾਲਕ ਜਿਹੋ ਜਿਹੀ ਜੂਨ ਦੇ ਵਿੱਚ ਉਸ ਨੂੰ ਪਾਉਣਾ ਹੁੰਦਾ, ਉਹੋ ਜਿਹੀ ਵਾਸ਼ਨਾ ਉਹਦੇ ਅੰਦਰ ਬਣਾ ਦਿੰਦਾ ਅੰਤ ਵੇਲੇ। ਜਿਹਨੇ ਰੱਬ ਦਾ ਨਾਮ ਨਹੀਂ ਜਪਿਆ, ਜਿਹਨੇ ਪਰਮੇਸ਼ੁਰ ਦਾ ਨਾਮ ਆਰਾਧਿਆ ਨਹੀਂ, ਉਹ ਬਜ਼ੁਰਗ ਫਿਰ ਬਲਦ ਦੀ ਜੂਨ ਦੇ ਵਿੱਚੋਂ ਬਾਅਦ ਦੇ ਵਿੱਚੋਂ ਜਦੋਂ ਪ੍ਰਾਣ ਤਿਆਗੇ ਮਰਿਆ ਅਤੇ ਆਖਰਕਾਰ ਫਿਰ ਕੁੱਤੇ ਦੀ ਜੂਨ 'ਚ ਪਿਆ, ਉਸੇ ਘਰ ਦੇ ਵਿੱਚ ਹੀ ਵਾਸ਼ਨਾ ਲੱਗੀ, ਪਰਿਵਾਰ ਦੇ ਨਾਲ ਮੋਹ ਪਿਆ, ਪਰਿਵਾਰ ਦੇ ਨਾਲ ਮੋਹ ਪਿਆ ਅਤੇ ਉਸੇ ਘਰ ਦੇ ਵਿੱਚ ਕੁੱਤੇ ਦੀ ਜੂਨ ਵਿੱਚ ਜੰਮ ਪਿਆ। ਸਮਾਂ ਲੰਘਿਆ ਅਤੇ ਗੁਰੂ ਸਾਹਿਬ ਚੱਲਦੇ ਚੱਲਦੇ ਉੱਥੇ ਫਿਰ ਆਏ ਅਤੇ ਕੁੱਤੇ ਦੀ ਜੂਨ 'ਚ ਪਿਆ ਵੇਖ ਕੇ, ਅਤੇ ਭਾਈ ਮਰਦਾਨੇ ਨੂੰ ਕਹਿੰਦੇ ਹੁਣ ਪੁੱਛ ਇਹਨੂੰ ਮੁਕਤ ਹੋਣਾ, ਅਤੇ ਕੁੱਤੇ ਦੀ ਜੂਨ ਦੇ ਵਿੱਚ ਪਿਆ ਹੋਇਆ ਵੀ ਨਾ ਕਰ ਗਿਆ, ਕਹਿੰਦਾ ਨਹੀਂ। ਕਿਉਂ? ਕਹਿੰਦਾ ਰਾਤ ਸੌਂ ਜਾਂਦੇ ਨੇ ਸਾਰੇ ਅਤੇ ਇਹਨਾਂ ਦੇ ਘਰ ਦੀ ਰਾਖੀ ਕੌਣ ਕਰੂ, ਇਹ ਤਾਂ ਸਾਰੇ ਸੁੱਤੇ ਨੇ। ਕਹਿੰਦਾ ਮੇਰੇ ਧੀਆਂ ਪੁੱਤ ਨੇ ਸਾਰੇ ਹੀ, ਪਰਿਵਾਰ ਮੇਰਾ ਸਾਰਾ ਵੱਡਾ, ਇਹ ਸਾਰੇ ਰਾਤ ਸੌਂ ਜਾਂਦੇ ਆ ਅਤੇ ਮੈਂ ਇੱਥੇ ਬਹਿ ਕੇ ਇਹ ਰਾਖੀ ਕਰਦਾ ਰਾਤ। ਸਾਹਿਬ ਕਹਿੰਦੇ ਇਹਦੀ ਮਰਜ਼ੀ, ਸਮਾਂ ਲੰਘਿਆ, ਕੁੱਤੇ ਦੀ ਜੂਨ ਤੋਂ ਬਾਅਦ ਮਰਨ ਤੋਂ ਬਾਅਦ ਸੱਪ ਦੀ ਜੂਨ 'ਚ ਆਇਆ, ਉਸੇ ਘਰ ਦੇ ਸ਼ਤੀਰ ਦੇ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਨਿੱਕਾ ਜਿਹਾ ਬੱਚਾ ਰੋ ਰਿਹਾ ਸੀ ਪੰਘੂੜੇ 'ਚ ਪਾਇਆ ਹੋਇਆ, ਅਤੇ ਸੱਪ ਬਣਿਆ ਉੱਤੋਂ ਉਤਰਿਆ ਕਿ ਰੋ ਰਿਹਾ ਪੰਘੂੜਾ ਹਿਲਾ ਦਿਆ, ਤੋ ਆਖਿਰਕਾਰ ਵੇਖਿਆ ਘਰਦਿਆਂ ਨੇ ਤੇ ਸਿਰ ਭੰਨ ਦਿੱਤਾ। ਫਿਰ ਮਨ ਤੋਂ ਬਾਅਦ ਵਾਸ਼ਨਾ ਐਸੀ ਲੱਗੀ ਕਿ ਉਸੇ ਘਰ ਵਿੱਚ ਜਿੱਥੇ ਗੰਦਾ ਪਾਣੀ ਜਾਂਦਾ ਨਾ ਉੱਥੇ ਕੀੜਾ ਬਣਿਆ। ਸਾਹਿਬ ਜੀ ਆਏ, ਹਾਲਤ ਉਹਦੀ ਵੇਖੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਿਆਂ ਨੂੰ ਬਾਹਰ ਕੱਢ। ਬਾਹਰ ਕੱਢਿਆ, ਗੁਰੂ ਸਾਹਿਬ ਕਹਿੰਦੇ ਹੁਣ ਪੁੱਛ। ਭਾਈ ਮਰਦਾਨਾ ਜੀ ਨੇ ਪੁੱਛਿਆ ਤੇ ਫਿਰ ਉਸ ਵੇਲੇ ਬੋਲਿਆ ਆਪਣੀ ਆਵਾਜ਼ ਵਿੱਚ ਕਿ ਮੈਂ ਬੜਾ ਦੁਖੀ ਹਾਂ, ਕਿਰਪਾ ਕਰੋ ਗੁਰੂ ਕੇ ਸਿੱਖੋ। ਗੱਲ ਇਹ ਹੈ ਕਿ ਇਹ ਸਾਡੇ ਜੀਵਾਂ ਦੇ ਤਾਂ ਹੀ ਸਮਝਾਉਣ ਵਾਸਤੇ ਗੁਰੂ ਕਾ ਇਤਿਹਾਸ ਹੈ, ਕਿਉਂਕਿ ਜਿਸ ਤਰ੍ਹਾਂ ਜੇ ਤਾਂ ਆਪਾਂ ਇਸ ਗੱਲ ਤੋਂ ਜਾਣੇ ਤੋਂ ਬਿਨਾਂ ਹੀ ਆਪਣਾ ਜੀਵਨ ਬਤੀਤ ਕਰ ਦਈਏ, ਸਮਝ ਲਈਏ, ਫਿਰ ਜੂਨਾਂ ਵਿੱਚ ਭਰਮਣਾ ਪੈਂਦਾ। ਵਾਸ਼ਨਾ ਲੱਗਦੀ ਹੈ, ਵਾਸ਼ਨਾ ਅਨੁਸਾਰ ਜੂਨ ਮਿਲਦੀ ਹੈ। ਜਿਹੋ ਜਿਹੋ ਜੀ ਵਾਸ਼ਨਾ ਲੱਗ ਜਾਵੇ, ਪਾਤਸ਼ਾਹ ਕਹਿੰਦੇ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਣੀ। ਜਿੱਥੇ ਮਨ ਦੀ ਵਾਸ਼ਨਾ ਲੱਗ ਗਈ ਅੰਤ ਵੇਲੇ ਉਹ ਵਾਸ਼ਨਾ ਪ੍ਰਗਟ ਹੋ ਗਈ, ਅੰਤ ਵੇਲੇ ਉਹ ਵਾਸ਼ਨਾ ਉੱਭਰ ਆਈ, ਪ੍ਰਗਟ ਹੋ ਜਾਂਦੀ ਹੈ। ਗੁਰੂ ਕੀ ਬਾਣੀ ਆਪਾਂ ਪੜ੍ਹਦੀ ਪੜ੍ਹੀਏ ਤੇ ਸਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੈ, ਮਹਾਰਾਜ ਕਹਿੰਦੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਬੰਦਾ ਮਰਨ ਲੱਗਾ ਤੇ ਧਨ ਚੇਤੇ ਕਰ ਰਿਹਾ ਕਿ ਮੈਂ ਤੇ ਬੜਾ ਧਨ ਆਪਦਾ ਛੱਡ ਚੱਲਿਆ, ਉਸੇ ਅਨੁਸਾਰ ਹੀ ਕਹਿੰਦੇ ਉਹੋ ਜਿਹੀ ਜੂਨ ਮਿਲ ਜਾਂਦੀ ਹੈ, ਉਹਦੇ ਜੀ ਉਸੇ ਅਨੁਸਾਰ। ਜੇ ਧਨ ਚੇਤੇ ਕਰ ਰਿਹਾ ਤੇ ਗੁਰੂ ਕੇ ਪਿਆਰੇ ਉਹ ਸੱਪ ਜਿਹੜਾ ਹਮੇਸ਼ਾ ਧਨ ਤੇ ਬਹਿੰਦਾ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਉਹ ਸੱਪ ਦੀ ਜੂਨ ਦੇ ਵਿੱਚ ਵਾਰ ਵਾਰ ਆਉਂਦਾ। ਮਹਾਂਪੁਰਖਾਂ ਇੱਕ ਗ੍ਰੰਥ 'ਚ ਸਾਖੀ ਲਿਖੀ ਹੈ, ਕਹਿੰਦੇ ਕੋਈ ਮਹਾਤਮਾ ਸੀ, ਕੋਈ ਸਾਧੂ ਜਾਂਜਾ ਮਹਾਤਮਾ, ਕੋਈ ਕਹਿੰਦੇ ਇਸ ਤਰ੍ਹਾਂ ਸੀ। ਵੇਖੋ ਕਹਿੰਦੇ ਸਰੀਰ 'ਤੇ ਭਗਵੇਂ ਕੱਪੜੇ ਰੱਖਦੇ ਸਨ, ਆਸ਼ਰਮ ਵੀ ਬਣਾਇਆ ਸੀ, ਪਰ ਜਿਸ ਵੇਲੇ ਕਿਤੇ ਪ੍ਰਾਣ ਤਿਆਗੇ ਨਾ ਤਾਂ ਉਸ ਸਮੇਂ ਕਹਿੰਦੇ ਉਹਨਾਂ ਦਾ ਧਿਆਨ ਜਿਹੜਾ ਸੀ ਉਹ ਕਿਤੇ ਮਾਇਆ ਦੇ ਵਿੱਚ ਚਲੇ ਗਿਆ, ਕਿਉਂਕਿ ਉਹ ਮਹਾਤਮਾ ਨੇ ਜਦੋਂ ਸਰੀਰ ਤਿਆਗਿਆ ਤੇ ਉਹਨਾਂ ਦੇ ਅੰਦਰ ਜਿਹੜੇ ਗ੍ਰੰਥ ਸਨ ਨਾ ਜਿੱਥੇ ਪਏ ਅਤੇ ਗ੍ਰੰਥਾਂ ਦੇ ਵਿੱਚ ਉਹਨਾਂ ਨੇ ਕਿਤੇ 5 ਰੁਪਈਏ ਰੱਖੇ ਸਨ ਇੱਕ ਗ੍ਰੰਥ ਦੇ ਵਿੱਚ। ਉਹ ਗ੍ਰੰਥ ਦੇ ਵਿੱਚ 5 ਰੁਪਈਏ ਰੱਖੇ ਨੇ ਅਤੇ ਜਦੋਂ ਕਿਤੇ ਸੇਵਕਾਂ ਨੇ ਗ੍ਰੰਥ ਖੋਲ੍ਹਿਆ ਅਤੇ ਉਹਦੇ ਵਿੱਚੋਂ ਕੀ ਵੇਖਿਆ, ਉਹ 5 ਰੁਪਈਏ ਜਿੱਥੇ ਸਨ ਉੱਥੇ ਇੱਕ ਨਿੱਕਾ ਜਿਹਾ ਸਪੋਲੀਆ ਬੈਠਾ। ਉਹਨਾਂ ਨੇ ਕਿਸੇ ਨੂੰ ਪੁੱਛਿਆ, ਮਹਾਤਮਾ ਜਨਨ ਪੂਰਨ ਨੂੰ, ਕਹਿੰਦੇ ਜੀ ਅਸੀਂ ਬੜੇ ਅਸਚਰਜ ਹਾਂ ਕਿ ਗ੍ਰੰਥ 'ਚੋਂ 5 ਰੁਪਈਏ ਅਤੇ ਨਾਲ ਸਪੋਲੀਆ ਬੈਠਾ ਵੇਖਿਆ। ਉਹ ਦੂਸਰੇ ਮਹਾਤਮਾ ਕਹਿਣ ਲੱਗੇ, ਭਾਈ ਕਹਿੰਦੇ ਉਹ ਤੁਹਾਡੇ ਹੀ ਉਹ ਸੀਗੇ ਜਿਹੜੇ ਤੁਹਾਡੇ ਮਹਾਤਮਾ ਨੇ, ਕਹਿੰਦੇ ਜਦੋਂ ਉਹਨਾਂ ਦੇ ਕਿਤੇ ਪ੍ਰਾਣ ਨਿਕਲਣ ਲੱਗੇ 5 ਰੁਪਈਆਂ 'ਚ ਧਿਆਨ ਚਲੇ ਗਿਆ ਅਤੇ ਕਹਿੰਦੇ ਅੱਜ ਜੂਨ ਮਿਲ ਗਈ। ਭਾਵ ਹੈ ਕਿ ਜਿੱਥੇ ਬੰਦੇ ਦੇ ਧਿਆਨ ਅਖੀਰ ਵੇਲੇ ਜਿੱਥੇ ਬੰਦੇ ਦੀ ਸੁਰਤੀ ਜੁੜ ਜਾਵੇ, ਜਿੱਥੇ ਚਲੇ ਗਈ ਉਹਦੇ ਅਨੁਸਾਰ ਉਹ ਜੂਨ ਪ੍ਰਾਪਤ ਕਰ ਲੈਂਦਾ, ਉਹਨੂੰ ਜੂਨ ਮਿਲ ਜਾਂਦੀ ਹੈ ਅਤੇ ਇਹਦੇ 'ਚ ਕੋਈ ਝੂਠ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰ। ਵਾਰ ਵਾਰ ਸੱਪ ਦੀ ਜੂਨ 'ਚ ਪੈਂਦਾ ਅਤੇ ਇਹਦੇ 'ਚ ਆਪਾਂ ਨੂੰ ਇੱਕ ਨਹੀਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਆਪਾਂ ਨੂੰ ਦ੍ਰਿਸ਼ਟਾਂਤ ਦਿਸਦੇ ਆ, ਇਸ ਤਰ੍ਹਾਂ ਦੇ ਬੜੇ ਦ੍ਰਿਸ਼ਟਾਂਤ ਨੇ ਇਹਦੇ ਵਿੱਚ। ਜੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰੀਏ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਉੱਥੇ ਪਹੁੰਚੇ ਸਨ ਅਤੇ ਮਾਧੋ ਦਾਸ ਬੈਰਾਗੀ ਇਹਨਾਂ ਦਾ ਪਹਿਲਾ ਨਾਮ ਸੀ, ਅਤੇ ਜਦੋਂ ਜੈਤ ਨਾਮ ਮਹੰਤ ਜੀ ਨੇ ਦੱਸਿਆ ਕਿ ਐਸੇ ਉਹ ਮਾਧੋ ਦਾਸ ਬਰਾਗੀ ਹੈ, ਜੇ ਕੋਈ ਸੰਤ ਮਹਾਤਮਾ ਉੱਧਰ ਨੂੰ ਜਾਂਦਾ ਅਤੇ ਆਪਣੇ ਪਲੰਘੇ 'ਤੇ ਬਿਠਾਉਂਦਾ ਅਤੇ ਪਲੰਘਾ ਤਾਂ ਚੁੱਕ ਕਰਕੇ ਥੱਲੇ ਸੁੱਟ ਦਿੰਦੇ ਨੇ, ਉਹਨਾਂ ਦੇ ਨਿਰਾਦਰ ਕਰਦੇ ਆ। ਮਾਧੋ ਦਾਸ ਬੈਰਾਗੀ ਨੇ ਪਲੰਘੇ 'ਤੇ ਬਿਠਾਇਆ ਕਰਨਾ ਪਲੰਘਾ ਆਪਣੇ ਵੀਰਾਂ ਤੋਂ ਤਾਂ ਚੁਕਾਇਆ ਕਰਨਾ ਅਤੇ ਉਹਨੂੰ ਥੱਲੇ ਸੁੱਟ ਦੇਣਾ ਅਤੇ ਬਾਅਦ 'ਚ ਤਾੜੀ ਮਾਰ ਕੇ ਹੱਸਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਦੋਂ ਉੱਥੇ ਗਏ, ਸਾਹਿਬ ਮਹਾਰਾਜ ਪਾਤਸ਼ਾਹ ਜੀ ਪਹੁੰਚੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਪਲੰਘੇ 'ਤੇ ਬਹਿਣਾ ਕੀਤਾ, ਮਾਧੋ ਦਾਸ ਬੈਰਾਗੀ ਨੇ ਆਪਣੀ ਤਾਕਤ ਤਾਂ ਲਾ ਲਈ ਪਰ ਪਲੰਘਾ ਨਾ ਹਿੱਲਿਆ। ਫਿਰ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਿਆ, ਸਾਹਿਬ ਜੀ ਦੇ ਚਰਨਾਂ 'ਚ ਆਇਆ। ਗੁਰੂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੇਰਾ ਗੁਰੂ ਕਿੱਥੇ ਹੈ? ਕਹਿੰਦਾ ਜੀ ਮੇਰਾ ਗੁਰੂ ਤੇ ਉਹ ਤੇ ਪਰਲੋਕ ਨੂੰ ਚਲੇ ਗਿਆ, ਸਵਰਗਾਂ ਦੇ ਵਿੱਚ ਹੋਵੇਗਾ, ਸੁੱਖ ਮਾਣਦਾ। ਮਹਾਰਾਜ ਕਹਿੰਦੇ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਆ, ਉਹ ਦਰਖਤ ਤੇ ਸਾਹਮਣੇ ਮਿੱਠਾ ਫਲ ਲੱਗਾ ਵੇਖ ਰਿਹਾ ਹੈ ਨਾ, ਪੱਕਾ ਪੂਰਾ ਫਲ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਉਹ ਤੋੜ ਕੇ ਲਿਆ। ਤੋੜ ਕੇ ਲਿਆਂਦਾ, ਗੁਰੂ ਮਹਾਰਾਜ ਕਹਿੰਦੇ ਆਹ ਜਿਹੜਾ ਕੀੜਾ ਵਿੱਚ ਦਿਸ ਰਿਹਾ, ਕਹਿੰਦੇ ਤੇਰਾ ਗੁਰੂ ਹੈ। ਹੈਰਾਨ ਹੋ ਗਿਆ, ਕਹਿੰਦਾ ਜੀ ਮੈਂ ਕਿੱਦਾਂ ਮੰਨਾਂ? ਸਾਹਿਬ ਕਹਿੰਦੇ ਅਸੀਂ ਇਹਦੀ ਸੁਰਤ ਜਗਾਉਂਦੇ ਹਾਂ ਅਤੇ ਤੂੰ ਆਪਣੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰ। ਜਦੋਂ ਆਵਾਜ਼ ਮਾਰੀ ਉਹਨੇ ਹੰਗਾਰਾ ਦਿੱਤਾ, ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਲਏ ਗਰੀਬ ਨੂੰ। ਅੱਜ ਮਹਾਰਾਜ ਇਹਨੂੰ ਇਹ ਜੂਨ ਕਿਉਂ ਮਿਲੀ? ਤਪੱਸਵੀ ਸੀ ਅਤੇ ਇਹਨੂੰ ਇਹ ਜੂਨ ਕਿਉਂ ਪ੍ਰਾਪਤ ਹੋਈ ਹੈ? ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਕਹਿਣ ਲੱਗੇ, ਗਰੀਬ ਨਿਵਾਜ ਕਹਿੰਦੇ ਭਾਈ ਹੈ ਤਾਂ ਤਪੱਸਵੀ ਸੀ ਪਰ ਉਧਰੋਂ ਪ੍ਰਾਣ ਨਿਕਲਣ ਲੱਗੇ ਸਨ, ਉਧਰੋਂ ਦਰਖਤ ਦੇ ਨਾਲ ਬੜਾ ਸੁੰਦਰ ਮਿੱਠਾ ਫਲ ਪੱਕਾ ਲੱਗਾ ਦੇਖਿਆ, ਮਨ ਵਿੱਚ ਵਿਚਾਰ ਇਹ ਆ ਗਈ ਕਿ ਮੈਂ ਤਾਂ ਫਲ ਖਾਣਾ ਸੀ, ਉਧਰੋਂ ਪ੍ਰਾਣ ਨਿਕਲ ਕੇ ਸੁਰਤੀ ਉੱਥੇ ਲੱਗ ਗਈ। ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਸ ਉਸੇ ਇੱਕ ਵਾਸ਼ਨਾ ਦੇ ਕਾਰਨ ਕਰਕੇ ਇਹਨੂੰ ਇਹ ਜੂਨ ਪ੍ਰਾਪਤ ਹੋ ਗਈ, ਕੀੜੇ ਦੀ ਜੂਨ। ਭਾਵ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਜਿਵੇਂ ਕਹਿੰਦੇ ਨਾ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਸੱਪ ਦੀ ਜੂਨ ਦੇ ਵਿੱਚ ਪੈਂਦਾ ਜਿਹੜਾ ਅੰਤ ਵੇਲੇ ਲਛਮੀ ਨੂੰ ਚੇਤੇ ਕਰਦਾ, ਧਨ ਨੂੰ ਚੇਤੇ ਕਰ ਰਿਹਾ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਪਿਆਰਿਆ, ਉਹਨੂੰ ਵਿਸਾਰ ਨਾ। ਫਿਰ ਅਗਲਾ ਦ੍ਰਿਸ਼ਟਾਂਤ ਸਾਹਿਬ ਜੀ ਹੋਰ ਦਿੰਦੇ ਨੇ, ਪਾਤਸ਼ਾਹ ਮਹਾਰਾਜ ਕਹਿੰਦੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ। ਜਿਹੜਾ ਅੰਤ ਵੇਲੇ ਇਸਤਰੀ ਨੂੰ ਚੇਤੇ ਕਰ ਰਿਹਾ, ਰੱਬ ਨੂੰ ਭੁਲਾ ਦਿੱਤਾ, ਇਸਤਰੀ ਚੇਤੇ ਆ ਕਿ ਮੈਂ ਸਰੀਰ ਛੱਡ ਕੇ ਜਾ ਰਿਹਾ, ਆਪਣੀ ਇਸਤਰੀ ਛੱਡ ਕੇ ਜਾ ਰਿਹਾ, ਸੁਰਤੀ ਉੱਧਰ ਜੁੜ ਗਈ। ਕਹਿੰਦੇ ਫਿਰ ਇਹੋ ਜਿਹੇ ਜੀਵ ਨੂੰ ਵੇਸ਼ਵਾ ਦੀ ਜੂਨ ਮਿਲ ਜਾਂਦੀ ਹੈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੁਕਰ ਜੋਨ ਵੱਲ ਵੱਲ ਅਵਤਰੈ। ਅੰਤ ਵੇਲੇ ਜਦੋਂ ਕਿਤੇ ਸਰੀਰ ਤਿਆਗਣ ਲੱਗਾ ਅਤੇ ਧੀਆਂ ਪੁੱਤ ਚੇਤੇ ਆ ਰਹੇ ਨੇ, ਅਤੇ ਜੇ ਧੀਆਂ ਪੁੱਤ ਅੰਤ ਵੇਲੇ ਚੇਤੇ ਆ ਰਹੇ ਆ ਨਾ, ਤਾਂ ਇੱਕ ਗੱਲ ਚੇਤੇ ਰੱਖ, ਰੱਬ ਭੁੱਲਿਆ, ਪਰਮੇਸ਼ਰ ਭੁੱਲਿਆ। ਪਾਤਸ਼ਾਹ ਕਹਿੰਦੇ ਸੂਰ ਦੀ ਜੂਨ ਵਿੱਚ ਪਵੇਗਾ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰੈ। ਮਹਾਰਾਜ ਪਾਤਸ਼ਾਹ ਕਹਿੰਦੇ ਅੰਤ ਵੇਲੇ ਘਰ ਬਾਰ ਚੇਤੇ ਕਰ ਰਿਹਾ, ਮੈਂ ਬੜੇ ਘਰ ਬਣਾਏ ਸੀ, ਬੜਾ ਸੁੰਦਰ ਘਰ ਬਣਾਇਆ, ਹੁਣ ਛੱਡ ਕਰਕੇ ਚੱਲਿਆ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜੇ ਇੱਥੇ ਹੀ ਬਿਰਤੀ ਲੱਗੀ, ਇਹ ਹੀ ਚੇਤੇ ਆ ਰਿਹਾ, ਅਤੇ ਉਸੇ ਘਰ ਦੇ ਥੰਬਾਂ ਨੂੰ ਕੰਧਾਂ ਨੂੰ ਜਪੀਆਂ ਪਾ ਕੇ ਬੈਠਾ ਰਹਿੰਦਾ, ਪ੍ਰੇਤ ਦੀ ਜੂਨ ਮਿਲ ਜਾਂਦੀ, ਵਾਸ਼ਨਾ ਲੱਗੀ। ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਂ। ਜਿੱਥੇ ਵਾਸ਼ਨਾ ਲੱਗ ਗਈ, ਜਿੱਧਰ ਨੂੰ ਉਹ ਅੰਤ ਵੇਲੇ ਪ੍ਰਗਟ ਹੋ ਗਈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਈ। ਹੁਣ ਵੇਖੀਏ, ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਪਰਮੇਸ਼ਰ ਵਿਸਰਿਆ ਇਹ ਖੁਆਰੀ ਹੈ, ਇਹ ਖੁਆਰੀ ਹੈ ਕਿ ਇੰਨੀਆਂ ਜੂਨਾਂ ਦੇ ਵਿੱਚ ਭਰਮਣਾ ਪੈਂਦਾ ਜਦੋਂ ਰੱਬ ਵਿਸਰ ਗਿਆ, ਮਾਲਕ ਦਾ ਨਾਮ ਵਿਸਰ ਗਿਆ, ਇਹ ਜੂਨਾਂ ਵਿੱਚ ਭਰਮਣਾ ਪੈਂਦਾ, ਇਹ ਖੁਆਰੀ ਹੈ, ਹੋਰ ਖੁਆਰੀ ਨਹੀਂ। ਕਿ ਰੱਬ ਵਿਸਰਿਆ, ਵਾਸ਼ਨਾ ਕਿਤੇ ਹੋਰ ਲੱਗ ਗਈ, ਪਰਮੇਸ਼ਰ ਦੇ ਨਾਮ ਦੇ ਵਿੱਚ ਚੇਤੀ ਨਹੀਂ, ਬਿਰਤੀ ਨਹੀਂ, ਵਾਸ਼ਨਾ ਕਿਤੇ ਹੋਰ ਜੁੜੀ ਹੈ, ਪਰਮੇਸ਼ਰ ਵਾਹਿਗੁਰੂ ਭੁੱਲਿਆ ਹੈ, ਤੇ ਫਿਰ ਜੋ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਭੁੱਲਿਆ, ਕੋਈ ਮਾਇਆ ਦੇ ਵਿੱਚ ਬਿਰਤੀ ਲਾ ਕੇ ਬੈਠਾ ਹੈ, ਕੋਈ ਇਸਤਰੀ 'ਚ ਲਾ ਕੇ ਬੈਠਾ ਹੈ, ਕੋਈ ਧੀਆਂ ਪੁੱਤਰਾਂ 'ਚ ਲਾ ਕੇ ਬੈਠਾ ਹੈ, ਕੋਈ ਘਰ ਬਾਹਰ ਵਿੱਚ ਲਾ ਕੇ ਬੈਠਾ ਹੈ, ਉਹਦੇ ਅਨੁਸਾਰ ਜੂਨ ਹੈ। ਪਰ ਸਾਹਿਬ ਕਹਿੰਦੇ ਹਾਂ, ਜਿਹਦਾ ਚਿੱਤ ਕਿਤੇ ਇੱਕ ਵਾਰ ਪਰਮੇਸ਼ੁਰ ਨਾਲ ਜੁੜ ਜੇ, ਭਾਵੇਂ ਉਹ ਫਾਈਆਂ ਦੇ ਵਿੱਚ ਕਿਉਂ ਨਾ ਬੱਝਾ ਹੋਵੇ, ਮਹਾਰਾਜ ਉੱਥੋਂ ਵੀ ਛੁਡਾ ਲੈਂਦੇ ਜੀ। ਗੱਲ ਹੈ ਚਿੱਤ ਜੁੜਨ ਦੀ, ਕਿਤੇ ਚਿੱਤ ਜੁੜ ਜਾਵੇ ਸਹੀ। ਮਹਾਰਾਜ ਪਾਤਸ਼ਾਹੀ ਕਹਿੰਦੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਰ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੰਤ ਵੇਲੇ ਜਿਹੜੇ ਨਾਰਾਇਣ ਨੂੰ ਚੇਤੇ ਕਰ, ਨਾਰਾਇਣ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਜਿਹਨੇ ਅੰਤ ਵੇਲੇ ਨਾਰਾਇਣ ਮਾਲਕ ਨੂੰ ਚੇਤੇ ਕੀਤਾ ਨਾ, ਪਰਮੇਸ਼ੁਰ ਨੂੰ ਚੇਤੇ ਕਰ ਰਿਹਾ, ਉਹ ਜਮਾਂ ਦੀਆਂ ਫਾਹੀਆਂ ਦੇ ਵਿੱਚ ਵੀ ਕਿਉਂ ਨਾ ਬੱਝਾ ਹੋਵੇ। ਮਹਾਰਾਜ ਉੱਥੋਂ ਵੀ ਛੁਡਾ ਲੈਂਦੇ, ਪਰਮੇਸ਼ੁਰ ਉੱਥੋਂ ਵੀ ਛੁਡਾ ਲੈਂਦੇ। ਇਸ ਕਰਕੇ ਗੁਰਮੁਖਾ, ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕੋਈ ਸਾਥੀ ਨਹੀਂ ਹੋ। ਮਾਲਕ ਦੇ ਨਾਮ ਨੂੰ ਵਿਸਾਰੇਗਾ ਇਹ ਖੁਆਰੀ ਹੈ, ਹਰ ਬਿਸਰਤ ਸਦਾ ਖੁਆਰੀ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਟੋਡੀ ਰਾਗ ਵਿੱਚ ਇਹ ਬਚਨ ਉਚਾਰਨ ਕਰਦੇ ਕਿ ਜੇ ਮਾਲਕ ਨੂੰ ਵਿਸਾਰੇਗਾ ਨਾ, ਹਰ ਬਿਸਰਤ ਸਦਾ ਖੁਆਰੀ, ਫਿਰ ਸਦਾ ਹੀ ਖੁਆਰੀ ਬਣੀ ਰਹਿਣੀ ਹੈ ਸਦਾ ਵਾਸਤੇ। ਇਸ ਤਰ੍ਹਾਂ ਜੂਨਾਂ ਵਿੱਚ ਭਰਮਦਾ ਰਵੇਗਾ, ਭੱਜਾ ਫਿਰੇਗਾ, ਕਦੀ ਕਿਸੇ ਜੂਨ ਵਿੱਚ, ਕਦੀ ਕਿਸੇ ਜੂਨ ਵਿੱਚ। ਇਹ ਖੁਆਰੀ ਹੈ, ਕਿਉਂਕਿ ਕਿਸੇ ਨੇ ਮਾਲਕ ਤੇ ਨਾਮ ਤੋਂ ਬਿਨਾਂ ਸਾਥ ਨਹੀਂ ਦੇਣਾ। ਤਾਂ ਮੇਰੇ ਗਰੀਬ ਨਿਵਾਜ ਪਾਤਸ਼ਾਹ ਜੀ ਬਚਨ ਕਰਦੇ, ਮਹਾਰਾਜ ਕਹਿੰਦੇ ਜਾਕੋ ਮੁਸਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਾਕੋ ਮੁਸਕਲ ਅਤ ਬਣੈ, ਅਤ ਦੀ ਮੁਸ਼ਕਲ ਕਿਉਂ ਕੇ ਪਿਆ ਰਹੇ ਹੋ, ਜਿਹਦੇ ਤਾਂ ਹੀ ਕੋਈ ਬਣ ਜਾਵੇ। ਢੋਈ ਕੋਈ ਨਾ ਦੇ, ਕੋਈ ਲਾਗੇ ਨਹੀਂ ਲੱਗਦਾ, ਕੋਈ ਢੋਈ ਨਹੀਂ। ਲਾਗੂ ਹੋਏ ਦੁਸ਼ਮਣਾ ਸਾਖ ਪੇ ਭਜ ਖਲੇ, ਦੁਸ਼ਮਣ ਲਾਗੇ ਆ ਗਏ, ਸਾਖ ਜਿਹੜੇ ਸਨ ਰਿਸ਼ਤੇਦਾਰ ਉਹ ਸਾਰੇ ਭੱਜ ਚੁੱਕੇ ਨੇ। ਸਭੋ ਭਜੈ ਆਸਰਾ, ਸਾਰੇ ਆਸਰੇ ਚਲੇ ਗਏ, ਚੁੱਕੈ ਸਭ ਸਰਾਉ, ਇੱਥੋਂ ਤੱਕ ਚੁੱਕੈ ਸਭ ਸਰਾਉ ਕਿ ਸਾਰੇ ਆਸਰਿਆਂ ਤੋਂ ਭਾਵ ਕਿ ਸਰੀਰ ਦਾ ਆਸਰਾ ਵੀ ਨਾ ਰਿਹਾ। ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾ। ਉਹ ਕਹਿੰਦੇ ਜੇ ਉਹਨੂੰ ਪਰਮੇਸ਼ੁਰ ਚੇਤੇ ਆ ਜਾਵੇ ਤਾਂ ਉਹਨੂੰ ਤੱਤੀ ਵਾ ਨਹੀਂ ਲੱਗਦੀ, ਉਹਨੂੰ ਮਾਲਕ ਚੇਤੇ ਆ ਜਾਵੇ ਤਾਂ ਉਹਨੂੰ ਗੁਰੂ ਕੇ ਪਿਆਰੇ ਕੋ ਤੱਤੀ ਵਾ ਨਹੀਂ ਲੱਗਦੀ। ਇਸ ਕਰਕੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਕਹਿੰਦੇ ਪਿਆਰਿਆ, ਜੇ ਪਰਮੇਸ਼ੁਰ ਭੁੱਲ ਗਿਆ ਨਾ, ਇਹ ਖੁਆਰੀ ਹੈ, ਜਨਮਾਂ ਜਨਮਾਂਤਰਾਂ ਦੇ ਵਿੱਚ ਖੁਆਰੀ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਾਹਿਬ ਜੀ ਕਹਿੰਦੇ ਮਨਮੁਖ ਮਨੁੱਖ ਬਿਨ ਬੂਝੇ ਬਿਰਥਾ ਆਇਆ, ਕਹਿੰਦੇ ਬਿਨਾਂ ਉਸ ਮਾਲਕ ਨੂੰ ਜਾਣਿਆ ਅਤੇ ਕਹਿੰਦੇ ਸਮਝ ਲਾ ਤੇਰਾ ਸੰਸਾਰ 'ਤੇ ਆਉਣਾ ਵਿਅਰਥ ਹੈ। ਜੇ ਸੰਸਾਰ 'ਤੇ ਆ ਕੇ ਪਰਮੇਸ਼ੁਰ ਨੂੰ ਹੀ ਨਹੀਂ ਜਾਣ ਸਕੇ, ਮਾਲਕ ਨੂੰ ਹੀ ਨਹੀਂ ਜਾਣ ਸਕੇ, ਤਾਂ ਸੰਸਾਰ 'ਤੇ ਆਉਣਾ ਵਿਅਰਥ ਹੈ। ਅਨਕ ਸਾਜ ਸਿਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ। ਪਾਤਸ਼ਾਹ ਜੀ ਦੇ ਬਚਨ ਨੇ ਕਹਿੰਦੇ ਅਨੇਕਾਂ ਸਾਜ ਕਰ ਰਿਹਾ, ਇੱਕ ਅਨੇਕਾਂ ਕਾਰ ਵਿਹਾਰ ਕਰ ਰਿਹਾ। ਅਨਕ ਸਾਜ ਸਿਗਾਰ ਬਹੁ ਕਰਤਾ, ਬੜੇ ਸ਼ਿੰਗਾਰ ਕਰਦਾ ਸੰਸਾਰ ਦੇ ਉੱਤੇ, ਕਦੇ ਬੜੇ ਸੁੰਦਰ ਵਸਤਰ ਪਾ ਰਿਹਾ ਹੈ, ਕਦੇ ਕੁਛ ਕਰ ਰਿਹਾ, ਕਦੇ ਕੁਛ ਕਰ ਰਿਹਾ। ਵੇਖੋ ਗੁਰੂ ਕੇ ਪਿਆਰਿਓ, ਇਹ ਸੰਸਾਰ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਸ਼ਿੰਗਾਰ ਕਰਦਾ ਪਰ ਰੱਬ ਦਾ ਨਾਂ ਨਹੀਂ। ਤੇ ਜਿਹੜੇ ਸ਼ਿੰਗਾਰ ਕਰ ਰਹੇ ਹਨ ਨਾ, ਇਹਨਾਂ ਦਾ ਕਿਵੇਂ ਆ? ਜੋ ਮ੍ਰਿਤਕ ਉਡਾਇਆ, ਮਰੇ ਹੋਏ ਬੰਦੇ ਦੇ ਉੱਤੇ ਜੋ ਮਰਜ਼ੀ ਪਾਈ ਜਾਓ, ਉਹਨੂੰ ਕੋਈ ਲਾਭ ਨਹੀਂ ਨਾ, ਤਿਵੇਂ ਪਿਆਰਿਆ ਜੋ ਸੰਸਾਰ ਦੇ ਅੰਦਰ ਜਿਹੜੇ ਸ਼ਿੰਗਾਰ ਤੂੰ ਕਰ ਰਹੇ, ਇਹਨਾਂ ਦਾ ਤੈਨੂੰ ਕੋਈ ਲਾਭ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨਾ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹੋ ਮਨ ਲਾਇਓ। ਹਰੀ ਦੀ ਕਥਾ ਅਤੇ ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਮਾਲਕ ਦਾ ਜਸ ਕਰਨਾ ਨਾ, ਇੱਕ ਮੋਹਤ ਇੱਕ ਮਹੂਰਤ ਥੋੜ੍ਹਾ ਜਿਹਾ ਸਮਾਂ ਵੀ ਕਹਿੰਦੇ ਉਹਦੇ ਵਿੱਚ ਆਪਣਾ ਮਨ ਨਹੀਂ ਲਾਇਆ ਇਸ ਜੀਵ ਨੇ। ਬਿਕਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋਹਨ ਜਾਇਓ। ਕੁਸੰਭਾ ਰੰਗ ਜਿਹੜਾ ਕੁਸੰਭਲਾ ਰੰਗ ਕੀ ਹੁੰਦਾ, ਬੜਾ ਉਹਨੂੰ ਇੱਕ ਵਾਰ ਤੇ ਵੇਖਣ ਨੂੰ ਬੜਾ ਸੋਹਣਾ ਲੱਗਦਾ ਪਰ ਫਿੱਟ ਜਾਂਦਾ ਹੈ, ਪੱਕਾ ਨਹੀਂ ਹੈ। ਇਸੇ ਤਰ੍ਹਾਂ ਸੰਸਾਰ ਦਾ ਜਿਹੜਾ ਮਾਇਆ ਦਾ ਰੰਗ ਹੈ ਨਾ, ਇਹ ਕੁਸੰਭੇ ਰੰਗ ਦੀ ਨਿਆਈ ਆ, ਵੇਖਣ ਨੂੰ ਤਾਂ ਸੋਹਣਾ ਲੱਗਦਾ ਪਰ ਇਹ ਸਦਾ ਰਹਿਣ ਵਾਲਾ ਨਹੀਂ। ਬਿਕਸਿਓ ਪੇਖ ਰੰਗ ਕੁਸੰਭ ਕੋ, ਬੜਾ ਪ੍ਰਸੰਨ ਹੋ ਰਿਹਾ ਐਸੇ ਕੁਸੰਭੇ ਰੰਗ ਨੂੰ ਵੇਖ ਕਰਕੇ। ਪਰ ਗ੍ਰਹਿ ਜੋਹਣ ਜਾਇਓ, ਕਹਿੰਦੇ ਪਰਾਏ ਘਰਾਂ ਨੂੰ, ਕਹਿੰਦੇ ਵੇਖੋ ਜੋਹਣ ਤੱਕਣ ਨੂੰ ਤੁਰਿਆ ਫਿਰਦਾ ਹੈ ਪਰਮੇਸ਼ਰ ਦਾ ਨਾਮ ਭੁਲਾ ਕਰਕੇ। ਅਤੇ ਜੇ ਰੱਬ ਦੇ ਨਾਮ ਨੂੰ ਭੁਲਾ ਕਰਕੇ ਜੇ ਇਹੋ ਜਿਹੇ ਕੰਮ ਕਰ ਰਿਹਾ, ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਹਰ ਬਿਸਰਤ ਸਦਾ ਖੁਆਰੀ, ਫਿਰ ਖੁਆਰੀ ਹੈ, ਫਿਰ ਖਰਾਬੀ ਹੋਣੀ ਹੈ ਜੇ ਮਾਲਕ ਨੂੰ ਭੁਲਾ ਕਰਕੇ ਕੁਛ ਕਰ ਰਿਹਾ ਹੈ। ਤੇ ਸਹਿ ਪਾਤਸ਼ਾਹ ਕਹਿੰਦੇ ਵੇਖੋ ਧਾਏ ਧਾਏ ਕਿਰਪਨ ਸ਼ਰਮ ਕੀਨੂੰ, ਇਕੱਤਰ ਕਰੀ ਹੈ ਮਾਇਆ ਦੌੜ ਦੌੜ ਕਰਕੇ ਕੰਜੂਸਾਂ ਦੇ ਵਾਂਗੂ, ਕਹਿੰਦੇ ਮਾਇਆ ਬੜੀ ਇਕੱਤਰ ਕਰੀ ਬੈਠਾ ਹੈ। ਪਰ ਉਸ ਮਾਇਆ ਦਾ ਲਾਭ ਕੀ? ਕੋਈ ਲਾਭ ਨਹੀਂ, ਦਾਨ ਪੁੰਨ ਨਹੀਂ, ਸੰਤਨ ਸੇਵਾ ਨਾ ਤੇ ਦਾਨ ਕੀਤਾ, ਨਾ ਕੋਈ ਪੁੰਨ ਕੀਤਾ, ਨਾ ਕੋਈ ਸੰਤ ਮਹਾਤਮਾ ਗੁਰੂ ਕੇ ਸਿੱਖਾਂ ਦੀ ਕੋਈ ਸੇਵਾ ਕੀਤੀ। ਤੇ ਜਦੋਂ ਸੰਸਾਰ ਤੋਂ ਗਿਆ ਕਿਤ ਹੀ ਕਾਜ ਨਾ ਆਇਆ, ਉਹ ਧਨ ਕਿਸੇ ਕੰਮ ਹੀ ਨਹੀਂ ਆਇਆ, ਉਹ ਧਨ ਕਿਸੇ ਕੰਮ ਨਹੀਂ ਆਇਆ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ ਹਰ ਬਿਸਰਤ ਸਦਾ ਖੁਆਰੀ, ਪਰਮੇਸ਼ਰ ਨੂੰ ਜਿਹੜਾ ਭੁਲਾ ਦੇਣਾ, ਮਾਲਕ ਨੂੰ ਜਿਹੜਾ ਭੁਲਾਉਣਾ, ਇਹ ਗੱਲ ਚੇਤੇ ਰੱਖ ਸਦਾ ਹੀ ਖੁਆਰੀ ਹੈ। ਤਾਕੋ ਧੋਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ, ਭਾਈ ਉਹਨੂੰ ਵੇਖੀਏ ਧੋਖਾ ਕਿੱਥੋਂ ਵਿਆਪੂ ਜਿਸ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਹੈ, ਜਿਹਨੂੰ ਮਾਲਕ ਦੀ ਓਟ ਹੈ, ਜਿਹਨੂੰ ਪਰਮੇਸ਼ਰ ਵਾਹਿਗੁਰੂ ਦੀ ਓਟ ਹੈ, ਉਹਨੂੰ ਗੁਰੂ ਕੇ ਪਿਆਰੇ ਉਹ ਧੋਖਾ ਕਿੱਥੋਂ ਵਿਆਪੂ। ਰਹਾਉ ਵਿਸ਼ਰਾਮ ਦੇ ਕਰਕੇ ਉਪਦੇਸ਼ ਦਿੰਦੇ ਨੇ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਪਰਮੇਸ਼ਰ ਦੇ ਭਜਨ ਬੰਦਗੀ ਤੋਂ ਬਿਨਾਂ ਗੁਰੂ ਕੇ ਪਿਆਰਿਓ ਜਿਹੜਾ ਜੀਵਨ ਬਤੀਤ ਕਰਨਾ ਨਾ, ਸਮਝ ਲਓ ਇਸ ਤਰ੍ਹਾਂ ਹੈ ਜਿਵੇਂ ਸੱਪ ਆਪਣੀ ਉਮਰ ਬਤੀਤ ਕਰਦਾ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਬਿਨਾਂ ਸਿਮਰਨ ਤੋਂ ਜੀਵਨ ਤੇ ਇਸ ਤਰ੍ਹਾਂ ਬਤੀਤ ਹੋ ਰਿਹਾ, ਬਲਣਾ ਸੜਦਾ ਹੈ ਬਿਨਾਂ ਸਿਮਰਨ ਤੋਂ। ਭਾਈ ਜੀਵਨ ਜਿਹੜਾ ਨਾ ਸੜਦਾ ਹੈ ਮਨੁੱਖ ਦਾ, ਤ੍ਰਿਸ਼ਨਾ ਦੀ ਅੱਗ ਦੇ ਨਾਲ, ਵਿਸ਼ਿਆਂ ਦੀ ਅੱਗ ਦੇ ਨਾਲ ਸੜ ਰਿਹਾ ਬੰਦੇ ਦਾ ਜੀਵਨ। ਸਰਪ ਜੈਸੇ ਅਰਜਾਰੀ, ਸੱਪ ਵਰਗੀ ਉਮਰ ਹੈ, ਜਿਵੇਂ ਸੱਪ ਜਿੱਦਾਂ ਜਿੱਦਾਂ ਉਹਦੀ ਉਮਰ ਵੱਡੀ ਹੁੰਦੀ ਹੈ ਨਾ, ਤੇ ਸੱਪ ਆਪਣੀ ਉਮਰ ਵੱਡੀ ਹੋਣ ਦੇ ਨਾਲ ਉਸ ਜ਼ਹਿਰ ਦੇ ਨਾਲ ਸੜਦਾ ਹੈ। ਤਿਵੇਂ ਹੀ ਬੰਦਾ ਜਿਹੜਾ ਗੁਰੂ ਕੇ ਪਿਆਰਿਓ ਪਰਮੇਸ਼ਰ ਦੀ ਭਜਨ ਬੰਦਗੀ ਤੋਂ ਬਿਨਾਂ ਸੜ ਰਿਹਾ ਹੈ। ਵੇਖੋ ਸਾਰੀ ਦਿਹਾੜੀ ਕੀ ਕਰਦਾ, ਸਾਰੋ ਦਿਨ ਸਮਜੂਰੀ ਕਰਤਾ ਤੁਹ ਮੁਸਲਹਿ ਸ਼ਰਾਇਆ, ਸਾਰੀ ਦਿਹਾੜੀ ਭਾਈ ਮਜ਼ਦੂਰੀਆਂ ਕਰਦਾ, ਆਪਣੇ ਆਪ ਨੂੰ ਦੁਖੀ ਕਰ ਰਿਹਾ। ਖੇਦ ਪਇਓ ਬੈ ਗਾਰੀ ਨਿਆਈ, ਬੇਗਾਨਿਆਂ ਦੀ ਨਿਆਈ, ਐਸਾ ਅਫਸੋਸ ਹੋਇਆ ਘਰ ਕਹਿ ਕੰਮ ਨਾ ਆਇਆ, ਘਰ ਦੇ ਕਿਸੇ ਕੰਮ ਨਾ ਆਇਆ। ਕਿਉਂ? ਕਿਉਂਕਿ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਸੀ, ਉੱਥੇ ਧਿਆਇਆ ਹੀ ਨਹੀਂ, ਮਾਲਕ ਦੀ ਤੇ ਆਰਾਧਨਾ ਹੀ ਨਹੀਂ ਕੀਤੀ, ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨੂੰ ਤੇ ਜਪਿਆ ਹੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ, ਬਿਨਾਂ ਸਿਮਰਨ ਤੋਂ ਤੇ ਜੀਵਨ ਇੱਦਾਂ ਬਤੀਤ ਹੁੰਦਾ, ਜੇ ਸੜਦਾ ਜੀਵਨ ਬੰਦਾ ਦਾ ਹਿਰਦਾ ਸੜ ਰਿਹਾ, ਜਿਵੇਂ ਸੱਪ ਦੀ ਜ਼ਹਿਰ ਵੱਧਦੀ ਹੈ ਵੱਡੀ ਉਮਰ ਦੇ ਨਾਲ, ਤਿਵੇਂ ਸੱਪ ਦੇ ਵਾਂਗੂ ਸਮਝ ਲਓ ਉਸੇ ਅੰਦਰ ਵਿਸ਼ਿਆਂ ਦੀ, ਵਿਕਾਰਾਂ ਦੀ ਜ਼ਹਿਰ ਵੱਧ ਰਹੀ ਹੈ ਤੇ ਦੁਖੀ ਹੈ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ, ਨੌ ਖੰਡਾਂ ਦੇ ਉੱਤੇ ਰਾਜ ਕਿਉਂ ਨਾ ਕਰ ਲਵੇ, ਪਰ ਗੁਰੂ ਕੇ ਪਿਆਰਿਓ ਅੰਤ ਵੇਲੇ ਸੰਸਾਰ ਤੋਂ ਹਾਰ ਕੇ ਜਾਣਾ ਪਵੇਗਾ। ਨੌਵਾਂ ਖੰਡਾਂ ਦੇ ਉੱਤੇ ਰਾਜ ਕਰ ਲਵੇ ਪਰ ਅੰਤ ਵੇਲੇ ਸੰਸਾਰ ਤੋਂ ਹਾਰ ਕੇ ਜਾਵੇਗਾ। ਕਿਉਂ? ਪਰਮੇਸ਼ਰ ਦਾ ਨਾਮ ਨਹੀਂ, ਮਾਲਕ ਦੀ ਭਜਨ ਬੰਦਗੀ ਨਹੀਂ ਹੈ। ਜਿਵੇਂ ਮੇਰੇ ਪਾਤਸ਼ਾਹ ਸਾਹਿਬ ਜੀ ਦੇ ਬਚਨ ਹਨ, ਭਾਈ ਵੇਖੀਏ ਸੰਸਾਰ ਦੇ ਉੱਤੇ ਉਹਨਾਂ ਜੀਵਾਂ ਨੇ ਦੁੱਖ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ। ਜਿਵੇਂ ਸਾਹਿਬ ਜੀ ਕਹਿੰਦੇ, ਸੁੰਦਰ ਸੇਜ ਅਨੇਕ ਰੁੱਖ ਅਨੇਕ ਸੁੱਖ ਰਸ ਭੋਗਣ ਪੂਰੇ। ਕਹਿੰਦੇ ਸੁੰਦਰ ਸੇਜਾਂ ਨੇ, ਅਨੇਕਾਂ ਸੁੱਖ ਨੇ, ਅਨੇਕਾਂ ਰਸਾਂ ਨੂੰ ਕਹਿੰਦੇ ਭੋਗ ਰਿਹਾ ਹੈ। ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ ਮੋਤੀ ਹੀਰੇ। ਕਹਿੰਦੇ ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ, ਚੰਦਨ ਦੀ ਸੁਗੰਧੀ ਲਾਉਂਦਾ ਹੈ, ਮੋਤੀ ਹੀਰੇ ਰਿੜੇ ਨੇ। ਇਸੇ ਤਰ੍ਹਾਂ ਸੋਨੇ ਦੇ ਘਰ ਬਣੇ ਹੋਏ ਨੇ। ਮਨ ਇੱਛੇ ਸੁੱਖ ਮਾਣਦਾ ਕਿਛ ਨਾਹੇ ਵਸੂਰੇ। ਕਹਿੰਦੇ ਭਾਈ ਮਨ ਭਾਉਂਦੇ ਸੁੱਖ ਮਾਣਦਾ ਹੈ, ਮਨ ਦੇ ਵਿੱਚ ਕੋਈ ਝੋਰਾ ਨਹੀਂ। ਸੋ ਪ੍ਰਭ ਚਿੱਤ ਨਾ ਆਵੀ ਵਿਸ਼ਟਾ ਕੇ ਕੀੜੇ। ਜੇ ਪਰਮੇਸ਼ਰ ਚੇਤੇ ਨਹੀਂ ਨਾ ਤੇ ਗੁਰੂ ਕੇ ਪਿਆਰਿਓ ਫਿਰ ਗੰਦਗੀ ਦੇ ਕੀੜਿਆਂ ਦੀ ਨਿਆਈ ਹੈ। ਜੇ ਰੱਬ ਚੇਤੇ ਨਹੀਂ ਤਾਂ ਸਮਝ ਲਓ ਗੰਦਗੀ ਦੇ ਕੀੜਿਆਂ ਦੇ ਵਾਂਗੂ ਹੈ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਧ ਮਨ ਧੀਰੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਆਉਣੀ। ਕਿਤ ਵਿਧ ਮਨ ਧੀਰੇ, ਕਿਸ ਵਿਧੀ ਦੇ ਨਾਲ ਇਸ ਮਨ ਨੂੰ ਧੀਰਜ ਦੇਵੇਂਗਾ? ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ, ਸ਼ਾਂਤੀ ਮਾਲਕ ਦੇ ਨਾਮ ਨੇ ਦੇਣੀ ਹੈ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੁਹਾਰੀ। ਨੌ ਖੰਡਾਂ ਵਿੱਚ ਰਾਜ ਕਿਉਂ ਨਾ ਕਮਾਵੇ, ਅੰਤ ਨੂੰ ਸੰਸਾਰ ਤੋਂ ਹਾਰ ਕੇ ਜਾਣਾ ਪਵੇਗਾ। ਸਹੰਸਰ ਬਾਹੂ ਇੱਕ ਰਾਜਾ ਹੋਇਆ, ਸੋ ਗੁਰੂ ਕੇ ਪਿਆਰਿਓ ਜਿਹਨੇ ਬੜਾ ਵੱਡਾ ਰਾਜ ਕੀਤਾ। ਜੋ ਮਹਾਰਾਜ ਜੀ ਦੇ ਬਚਨ ਹਨ, ਨਵ ਖੰਡਨ ਕੋ ਰਾਜ ਕਮਾਵੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੰਤ ਨੂੰ ਸੰਸਾਰ ਤੋਂ ਹਾਰ ਕੇ ਚੱਲ ਜਾਂਦੇ। ਭਾਵੇਂ ਨੌ ਖੰਡਾਂ ਦੇ ਉੱਤੇ ਰਾਜ ਕਿਉਂ ਨਾ ਕਮਾਉਣ। ਸੋ ਗੁਰੂ ਕੇ ਸਿੱਖੋ ਆਖਰ ਨੂੰ ਆਪਣਾ ਜਨਮ ਹਾਰ ਜਾਂਦੇ ਹੈ। ਉਹ ਸਹੰਸਰ ਬਾਹੂ ਰਾਜਾ ਜਿਸ ਦਾ ਬੜਾ ਵੱਡਾ ਰਾਜ ਸੀ ਅਤੇ ਨੌ ਕੂਹਣੀਆਂ ਉਸ ਦੀ ਸੈਨਾ ਸੀ, ਨੌ ਕੂਹਣੀਆਂ ਏਡੀ ਵੱਡੀ ਉਹਦੀ ਸੈਨਾ ਹੈ। ਉਹਦੀ ਇਸਤਰੀ ਜਿਹੜੀ ਹੈ, ਉਹਦੀ ਇਸਤਰੀ ਦੀ ਭੈਣ ਜਿਹੜੀ ਉਹਨੂੰ ਮਿਲਣ ਵਾਸਤੇ ਆਈ ਮੇਨਕਾ। ਜਦੋਂ ਮਿਲਣ ਵਾਸਤੇ ਆਈ ਅਤੇ ਜਾਣ ਲੱਗੀ ਮਿਲ ਕਰਕੇ, ਅਤੇ ਉਸ ਵੇਲੇ ਉਹਨੇ ਆਪਣੀ ਭੈਣ ਨੂੰ ਕਿਹਾ ਕਿ ਤੇ ਤੁਸੀਂ ਵੀ ਆਇਓ ਸਾਡੇ ਕੋਲ। ਅਤੇ ਰਾਜੇ ਸਹੰਸਰ ਬਾਹੂ ਦੇ ਅੰਦਰ ਆਪਣੇ ਰਾਜ ਭਾਗ ਦਾ ਹੰਕਾਰ ਬੜਾ ਸੀ। ਅਤੇ ਜਿਹੜੀ ਇਸਤਰੀ ਹੈ ਮੇਨਕਾ, ਜਿਹੜੀ ਇਹਦੀ ਭਾਵ ਇਹਦੀ ਘਰ ਦੀ ਜਿਹੜੀ ਭੈਣ ਹੈ, ਜਿਹਨੇ ਆਖਿਆ ਕਿ ਤੇ ਸਾਡੇ ਕੋਲ ਆਇਓ, ਉਹਦਾ ਪਤੀ ਜਮਦਗਨ ਰਿਖੀ ਜੰਗਲ ਵਿੱਚ ਰਿਹਾ ਕਰਦਾ ਅਤੇ ਉਹ ਜੰਗਲ ਵਿੱਚ ਰਹਿੰਦੇ। ਸੰਸਰ ਬਾਹੂ ਨੇ ਆਪਣੇ ਰਾਜ ਭਾਗ ਦਾ ਹੰਕਾਰ ਕਰਦਿਆਂ ਕਿਹਾ, ਇਹਨਾਂ ਕਿਹੜਾ ਸਾਡਾ ਪ੍ਰਸ਼ਾਦਾ ਕਰ ਲੈਣਾ, ਸਾਨੂੰ ਸਾਧਦੇ ਹੈ। ਇੱਕ ਤਰਕ ਮਾਰ ਦਿੱਤੀ, ਤਾਨਾ ਮਾਰ ਦਿੱਤਾ। ਵਾਪਸ ਆਈ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਰਾਜੇ ਸੰਸਰ ਬਾਹੂ ਜਿਹੜਾ ਨੂੰ, ਉਸ ਰਾਜੇ ਨੂੰ ਆਪਾਂ ਫੌਜਾਂ ਦੇ ਸਮੇਤ ਪ੍ਰਸ਼ਾਦਾ ਛਕਾਉਣਾ, ਫੌਜ ਦੇ ਸਮੇਤ ਪ੍ਰਸ਼ਾਦਾ ਛਕਾਉਣਾ। ਅਤੇ ਉਸ ਵੇਲੇ ਜਮਦਗਨ ਰਿਖੀ ਨੇ ਗੱਲ ਕਹੀ ਕਿ ਆਪਾਂ ਤਾਂ ਪੀਰ ਅਤੇ ਫਕੀਰ ਹੁੰਦੇ ਹਾਂ, ਆਪਾਂ ਇੰਨਾ ਪ੍ਰਸ਼ਾਦਾ ਨੂੰ ਕਿੱਥੋਂ ਛਕਾ ਸਕਦੇ, ਏਡੀ ਵੱਡੀ ਫੌਜ ਹੈ ਉਹਦੇ ਕੋਲ, ਨੌ ਕੂਹਣੀਆਂ ਫੌਜ ਹੈ। ਪਰ ਉਹਦੀ ਇਸਤਰੀ ਨੇ ਖਹਿੜਾ ਕੀਤਾ। ਫਿਰ ਰਾਤ ਫਕੀਰ ਕਹਿਣ ਲੱਗਾ, ਰਿਸ਼ੀ ਕਹਿਣ ਲੱਗੇ ਜਮਦਗਨ ਰਿਖੀ ਕਿ ਜਾਓ ਫਿਰ ਜਾ ਕੇ ਸੁਨੇਹਾ ਦੇ ਆਓ। ਸੁਨੇਹਾ ਦਿੱਤਾ ਅਤੇ ਸਹੰਸਰ ਬਾਹੂ ਰਾਜਾ ਗੁਰੂ ਕੇ ਪਿਆਰਿਓ ਵੇਖੀਏ ਆਪਣੀਆਂ ਫੌਜਾਂ ਲੈ ਕਰਕੇ ਆਇਆ। ਫੌਜ ਲੈ ਕਰਕੇ ਆਇਆ, ਸਾਰੀ ਫੌਜ ਲਿਆਂਦੀ ਉਸਨੇ। ਫੌਜ ਲੈ ਕੇ ਜਦੋਂ ਆ ਕਰਕੇ ਉਤਰਿਆ ਅਤੇ ਜਮਦਗਨ ਰਿਖੀ ਨੇ ਕਹਿੰਦੇ ਸਵਰਗਾਂ ਤੋਂ ਕਾਮਧੇਨ ਗਊ ਮੰਗਵਾਈ ਸੀ। ਇੰਨੀ ਤਾਕਤ ਹੈ, ਤਪ ਹੈ ਉਸਦਾ ਕਿ ਸਵਰਗ ਤੋਂ ਕਾਮਧੇਨ ਗਊ ਥੱਲੇ ਲਿਆਂਦੀ। ਇੱਕ ਬੰਨੇ ਪਰਦਾ ਕੀਤਾ, ਫੌਜਾਂ ਦੀਆਂ ਪੰਗਤਾਂ ਲੱਗ ਗਈਆਂ ਅਤੇ ਪ੍ਰਸ਼ਾਦੇ ਜਿਹੜੇ ਭਾਵ ਜਿਹੜਾ ਲੰਗਰ ਵਰਤਣਾ ਸ਼ੁਰੂ ਹੋ ਗਿਆ, ਪਦਾਰਥ ਵਰਤਣੇ ਸ਼ੁਰੂ ਹੋ ਗਏ। ਤਰ੍ਹਾਂ ਤਰ੍ਹਾਂ ਦੇ ਪਦਾਰਥ ਫੌਜਾਂ ਦੇ ਵਿੱਚ ਵਰਤ ਰਹੇ ਨੇ ਅਤੇ ਸੰਸਰ ਬਾਹੂ ਰਾਜਾ ਹੈਰਾਨ ਬੜਾ ਇਸ ਗੱਲ ਤੋਂ, ਇੰਨਾ ਜ਼ਿਆਦਾ ਹੈਰਾਨ ਕਿ ਇਸ ਰਿਖੀ ਦੇ ਪਾਸ ਐਸੀ ਕੀ ਜੁਗਤੀ ਹੋ ਗਈ ਕਿ ਏਡੀ ਵੱਡੀ ਮੇਰੀ ਫੌਜ ਨੂੰ ਲੰਗਰ ਛਕਾ ਰਿਹਾ। ਪਰਦੇ ਵੱਲੋਂ ਧਿਆਨ ਦਿੱਤਾ, ਇੱਕ ਪਰਦੇ ਵੱਲੋਂ ਸਾਰਾ ਲੰਗਰ ਆ ਰਿਹਾ, ਜਾ ਕੇ ਕੀ ਵੇਖਿਆ ਕਿ ਇੱਕ ਗਾਂ ਹੈ, ਉਸ ਗਾਂ ਦੇ ਪਾਸੋਂ ਹੀ ਸਾਰੇ ਪਦਾਰਥ ਨਿਕਲੀ ਤੁਰੀ ਆ ਰਹੇ ਨੇ। ਕਾਮਧੇਨ ਗਊ, ਜਿਸ ਨੂੰ ਕਿਹਾ ਸਵਰਗਾਂ ਦੀ ਗਊ ਹੈ, ਜਿਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਵਿੱਤਰ ਬਾਣੀ ਵਿੱਚ ਉਚਾਰਨ ਕੀਤਾ ਨਾ ਕਿ ਭਾਈ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਕੈ ਵਸ ਹੈ ਕਾਮਧੇਨੁ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਛਾ ਪੂਰਕ ਸਾਰਿਆਂ ਨੂੰ ਸੁਖ ਦੇਣ ਵਾਲਾ ਪਰਮੇਸ਼ਰ ਹੈ, ਜਿਹਦੇ ਵਸ ਵਿੱਚ ਕਾਮਧੇਨ ਗਊ ਹੈ। ਕਾਮਧੇਨ ਗਊ ਉਹ ਸਵਰਗਾਂ ਦੀ ਜਮਦਗਨ ਰਿਖੀ ਨੇ ਮੰਗਾਈ ਹੈ। ਸੰਸਰ ਬਾਹੂ ਨੇ ਜਾ ਕਰਕੇ ਰਾਜੇ ਨੇ ਵੇਖਿਆ, ਹੈਰਾਨ ਹੋ ਗਿਆ, ਜਮਦਗਨ ਰਿਖੀ ਨੂੰ ਕਹਿਣ ਲੱਗਾ ਗਾਂ ਮੈਨੂੰ ਦੇ ਦਿਓ। ਰਿਖੀ ਉਸ ਵੇਲੇ ਕਹਿਣ ਲੱਗਾ ਹੱਥ ਜੋੜ ਕਰਕੇ, ਕਹਿੰਦੇ ਰਾਜਨ, ਕਹਿੰਦੇ ਪਰਮੇਸ਼ਰ ਨੇ ਕਾਮਧੇਨ ਗਊ ਤੁਹਾਨੂੰ ਇਹੀ ਦਿੱਤੀ ਹੈ ਕਿ ਜਿਹੜਾ ਐਡਾ ਵੱਡਾ ਰਾਜ ਭਾਗ ਤੁਹਾਨੂੰ ਦਿੱਤਾ ਨਾ, ਤੁਹਾਡੇ ਵਾਸਤੇ ਇਹੀ ਕਾਮਧੇਨ ਗਊ ਹੈ। ਇਹ ਜਿਹੜੀ ਗਾਂ ਅਸੀਂ ਮੰਗਾਈ ਹੈ ਤੇ ਸਾਡੇ ਕਦੇ ਕਦੇ ਰਿਸ਼ੀਆਂ ਮੁਨੀਆਂ ਵਾਸਤੇ ਹੈ, ਕਦੇ ਕਦੇ ਧਰਤੀ ਤੇ ਲੈ ਆਈ ਦੀ ਹੈ, ਤੇ ਕਹਿੰਦੇ ਤੇ ਸਾਡੇ ਰਿਸ਼ੀਆਂ ਮੁਨੀਆਂ ਵਾਸਤੇ ਹੈ, ਕਦੀ ਕਦੀ ਆਉਂਦੀ ਹੈ, ਇਹ ਇੱਦਾਂ ਨਹੀਂ ਜਿਹੜੀ ਗੱਲ ਤੂੰ ਕਰਦਾ। ਸੰਸਰ ਬਾਹੂ ਰਾਜਾ ਕਹਿੰਦਾ ਨਹੀਂ, ਹੁਣ ਇਹ ਜਾਣ ਨਹੀਂ ਦੇਣੀ। ਜਦੋਂ ਵੇਖੀ ਉਹਦੀ ਮਨ ਦੀ ਹਾਲਤ, ਜਮਦਗਨ ਰਿਖੀ ਜੀ ਨੇ ਉਸ ਵੇਲੇ ਉਹਨੂੰ ਆਕਾਸ਼ ਨੂੰ ਉਡਾਉਣਾ ਚਾਹਿਆ, ਜਦੋਂ ਆਕਾਸ਼ ਵੱਲ ਨੂੰ ਉਸਨੂੰ ਉਡਾਉਣਾ ਚਾਹਿਆ ਤਾਂ ਉਹਨੂੰ ਉੱਡਣ ਲੱਗੀ ਗਾਂ, ਤੇ ਫਿਰ ਉੱਡਦੀ ਨੂੰ ਕਹਿੰਦੇ ਸੰਸਰ ਬਾਹੂ ਰਾਜੇ ਨੇ ਤੀਰ ਮਾਰੇ ਤੀਰ, ਤੇ ਗੁੱਸੇ ਵਿੱਚ ਆ ਗਿਆ ਕਿ ਇਸ ਰਿਖੀ ਨੇ ਗਾਂ ਤਾਂ ਆਕਾਸ਼ ਨੂੰ ਉਡਾ ਦਿੱਤੀ ਹੈ, ਤੇ ਗੁੱਸੇ ਵਿੱਚ ਆ ਕੇ ਕਿਰਪਾਨ ਕੱਢੀ, ਜਮਦਗਨ ਰਿਖੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। ਉਹਦਾ ਪੁੱਤਰ ਪਰਸ਼ੁਰਾਮ, ਜਿਸ ਦੀ ਮਾਤਾ ਨੇ ਫਿਰ ਆਪਣੇ ਸਰੀਰ ਨੂੰ ਪਿੱਟਣਾ ਕੀਤਾ 21 ਵਾਰ, ਤੇ ਵਾਪਸ ਆਇਆ, ਤੇ ਫਿਰ ਉਹਨੇ ਪ੍ਰਣ ਕੀਤਾ ਕਿ ਨਾ ਛਤਰੀਆਂ ਤੋਂ ਬ੍ਰਾਹਮਣਾਂ ਨੂੰ 21 ਵਾਰ ਰਾਜ ਦਵਾਵਾਂਗਾ। ਕਹਿੰਦੇ ਜਿੰਨੇ ਵੀ ਛਤਰੀ ਸਨ ਉਹਨਾਂ ਨੂੰ ਮਾਰ ਕੇ ਪਰਸ਼ੁਰਾਮ ਖੂਨ ਦੇ ਕੁੰਡ 'ਚ ਨਹਾ ਕਰਕੇ ਤੇ ਬ੍ਰਾਹਮਣਾਂ ਨੂੰ ਰਾਜ ਦਿਆ ਕਰਦਾ। 21 ਵਾਰ ਬ੍ਰਾਹਮਣਾਂ ਨੂੰ ਰਾਜ ਦਿੱਤਾ ਉਸਨੇ, ਤੇ 21 ਵਾਰ ਰਾਜ ਦੇਣ ਤੋਂ ਬਾਅਦ ਜੋ ਗੁਰੂ ਕੀ ਬਾਣੀ 'ਚ ਬਚਨ ਆਉਂਦੇ ਆ ਨਾ ਕਿ ਪਰਸ਼ੁਰਾਮ ਜਿਹੜਾ ਸੀ ਰੋਣਾ ਪਿਆ ਇਸ ਨੂੰ, ਕਿਉਂ? ਕਿਉਂਕਿ ਆਖਰਕਾਰ ਕਹਿੰਦੇ ਫਿਰ ਆਪਣੇ ਬ੍ਰਾਹਮਣਾਂ ਨੂੰ ਇਹਨੇ ਉਸੇ ਵਰਗਾ ਹੀ ਉੱਦਾਂ ਹੀ ਰਾਜ ਤੋਂ ਹੀਣਾ ਜਦੋਂ ਵੇਖਿਆ, 21 ਵਾਰ ਰਾਜ ਦਿੱਤਾ ਤੇ ਰਾਜ ਫਿਰ ਨਾ ਸਾਂਭ ਸਕੇ। ਇਸ ਕਰਕੇ ਜਮਦਗਨ ਰਿਖੀ ਵਰਗਿਆਂ ਦੇ ਕੋਲ ਕਾਮਧੇਨ ਬਹੁ ਵੇਖ ਕਰਕੇ, ਤੇ ਜਿੱਥੇ ਸੰਸਰ ਬਾਹੂ ਵਰਗੇ ਰਾਜੇ ਜਿਹੜੇ ਸਨ, ਆਖਰ ਉਸ ਗਾਂ ਦੇ ਲਾਲਚ ਵਿੱਚ ਆ ਕਰਕੇ ਇੰਨੀ ਧਨ ਦੌਲਤ ਹੁੰਦਿਆਂ ਹੋਇਆਂ ਵੀ, 9 ਖੰਡਾਂ 'ਤੇ ਰਾਜ ਕਮਾਉਂਦਿਆਂ ਹੋਇਆਂ ਵੀ, ਇੱਕ ਅੰਦਰ ਲਾਲਚ ਕਰਕੇ ਕਿ ਆਖਰ ਆਪਣਾ ਜਨਮ ਹੀ ਗਵਾ ਬੈਠੇ। ਮਹਾਰਾਜ ਕਹਿੰਦੇ ਨਾ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੁਹਾਰੀ। 9 ਖੰਡਾਂ ਦੇ ਵਿੱਚ ਰਾਜ ਕਮਾਉਣ ਵਾਲੇ ਅੰਤ ਨੂੰ ਸੰਸਾਰ ਤੋਂ ਹਾਰ ਕੇ ਚਲੇ ਜਾਂਦੇ, ਹਾਰ ਕੇ ਚਲੇ ਜਾਂਦੇ ਨੇ 9 ਖੰਡਾਂ ਦੇ ਵਿੱਚ। ਤਾਂ ਹੀ ਤੇ ਭਗਤ ਜੀ ਨੇ ਵੀ ਬਚਨ ਕੀਤੇ ਨਾ, ਕਬੀਰ ਇਉ ਤਨ ਜਾਏਗਾ ਸਕੋ ਤਾਂ ਲੇਵੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾ ਕਰੋੜ। ਇਹ ਸਰੀਰ ਵੀ ਸਾਡਾ ਚਲੇ ਜਾਣਾ, ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ, ਜੇ ਮੋੜਨਾ ਚਾਹੁੰਦਾ ਮੋੜ, ਕੁਛ ਕੀ ਮੋੜਨਾ ਆਪਣੇ ਆਪ ਨੂੰ? ਕਹਿੰਦੇ ਜਿਹੜਾ ਰੁੜ ਰਿਹਾ ਨਾ ਤੂੰ ਸੰਸਾਰ ਦੇ ਮਾਇਆ ਦੇ ਵਿੱਚ, ਜਿਹੜਾ ਰੁੜ ਰਿਹਾ ਹੈ, ਕਹਿੰਦੇ ਇੱਧਰੋਂ ਰੁਕਣਾ ਕਰ। ਨਾਂਗੇ ਪਾਵੋ ਤੇ ਗਏ ਜਿਨਕੇ ਲਾ ਕਰੋੜ, ਜਿਹਨਾਂ ਲੱਖਾਂ ਕਰੋੜਾਂ ਧਨ ਜਿਹੜਾ ਸੰਸਾਰ 'ਤੇ ਆ ਕੇ ਕਮਾਇਆ, ਕਹਿੰਦੇ ਆਖਰ ਉਹ ਨੰਗੇ ਪੈਰੀਂ ਚਲੇ ਗਏ ਇਹ ਸੰਸਾਰ ਤੋਂ। ਸਾਹਿਬ ਕੀ ਬਾਣੀ ਵਿੱਚ ਬਚਨ ਹਨ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਵੇਖੀਏ ਲੰਕਾ ਜਿਹੜੀ ਸੀ, ਗੜ ਜਿਹੜਾ ਉੱਥੇ ਕਿਲ੍ਹਾ ਸੀ, ਕਹਿੰਦੇ ਸਾਰਾ ਕੁਛ ਹੀ ਸੋਨੇ ਦਾ ਸੀ ਨਾ, ਅਤੇ ਜਿਸ ਵੇਲੇ ਪਿਆਰਿਓ ਰਾਵਣ ਗਿਆ ਇਸ ਸੰਸਾਰ ਤੋਂ, ਅਤੇ ਆਖਰ ਉਹਨੂੰ ਮੂਰਖ ਕਿਹਾ, ਗੁਰੂ ਕੀ ਬਾਣੀ ਵਿੱਚ ਕਹਿੰਦੇ ਦੱਸੋ ਕੀ ਲੈ ਕੇ ਚਲੇ ਗਿਆ? ਕੁਛ ਵੀ ਨਹੀਂ। ਇਸ ਕਰਕੇ ਗੁਰੂ ਕੇ ਸਿੱਖੋ, ਸਭ ਤੋਂ ਵੱਡਾ ਰਾਜ ਕੀ ਹੈ? ਜਿਹਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ। ਮਾਲਕ ਦੇ ਨਾਮ ਤੋਂ ਬਿਨਾਂ ਤੇ ਨੌ ਖੰਡਾਂ ਦੇ ਵਿੱਚ ਭਾਵੇਂ ਰਾਜ ਕਿਉਂ ਨਾ ਕਰ ਲਈਏ, ਅੰਤ ਚਲੈ ਗੁਹਾਰੀ, ਮਨੁੱਖਾ ਜਨਮ ਹਾਰ ਕੇ ਜਾਣਾ ਪਵੇਗਾ। ਸਾਹਿਬ ਜੀ ਕਹਿੰਦੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਕਹਿੰਦੇ ਭਾਈ ਵੇਖੀਏ, ਟੁੱਟੀ ਹੋਈ ਛੰਨ ਹੈ, ਵਸਤਰ ਜਿਹੜੇ ਨੇ ਛਿੰਨਾ ਪਾਟੇ ਪਏ ਨੇ। ਭਾਵੇਂ ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ। ਕੋਈ ਜਾਤ ਨਹੀਂ ਚੰਗੀ, ਪਤ ਨਹੀਂ, ਆਦਰ ਨਹੀਂ, ਜੰਗਲਾਂ ਦੇ ਵਿੱਚ ਭਰਮਣਾ ਹੋ ਰਿਹਾ ਹੈ। ਮਿੱਤਰ ਨਾ ਇੱਠ ਧਨ ਰੂਪਹੀਨ, ਨਾ ਮਿੱਤਰ ਨਾ ਕੋਈ ਸੰਬੰਧੀ, ਨਾ ਧਨ ਹੈ ਕੋਲ ਨਾ ਰੂਪ ਹੈ, ਕਿਛ ਸਾਖ ਨਾ ਸਿੰਨਾ। ਕੋਈ ਗੁਰੂ ਕੇ ਪਿਆਰੋ ਸਾਖ ਸੰਬੰਧੀ ਵੀ ਨਹੀਂ, ਉਹ ਵੀ ਸਿੰਨਾ ਲਾਗੇ ਨਹੀਂ ਲੱਗਦੇ। ਕਹਿੰਦੇ ਇਹੋ ਜਿਹਾ ਬੰਦਾ ਜਿਹੜਾ ਨਾ ਇੰਨੀ ਗਰੀਬੀ ਦੇ ਵਿੱਚ ਵੀ ਹੋਵੇ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਕਹਿੰਦੇ ਜਾਣਨਾ ਕਰੋ ਸਾਰੀ ਸ੍ਰਿਸ਼ਟੀ ਦਾ ਨੂੰ ਰਾਜਾ ਜਾਣੋ। ਜਿਹਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਭੇਜਿਆ ਹੋਇਆ ਹੈ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਪਾਤਸ਼ਾਹ ਕਹਿੰਦੇ ਐਸੇ ਜਿਹੜੇ ਗੁਰਮੁਖ ਨੇ, ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਉਹਦੀ ਚਰਨ ਧੂੜ ਮਿਲ ਜਾਵੇ ਨਾ ਮਨ ਉਧਰੈ, ਉਸ ਜੀਵ ਦਾ ਉਧਾਰ ਹੋ ਜਾਂਦਾ ਹੈ। ਭਾਈ ਉਹ ਸੋ ਪ੍ਰਸੰਨ, ਉਹਦਾ ਹਿਰਦਾ ਕੌਲ ਖਿੜਿਆ, ਪ੍ਰਸੰਨਤਾ ਦੇ ਸਹਿਤ। ਸਤਿਗੁਰੂ ਪਾਤਸ਼ਾਹ ਮਹਾਰਾਜ, ਸਤਿਗੁਰੂ ਜੀ ਬਚਨ ਕਰਦੇ ਗਰੀਬ ਨੂੰ ਅੱਜ ਸਾਨੂੰ ਉਪਦੇਸ਼ ਦਿੰਦੇ ਨੇ। ਭਾਈ ਗੁਰੂ ਕੇ ਸਿੱਖਾ, ਜੇ ਉਹ ਸਿੱਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਨਾ, ਤਾਂ ਫਿਰ ਇੱਕ ਗੱਲ ਚੇਤੇ ਰੱਖ, ਭਾਵੇਂ ਇੰਨੇ ਸੁੱਖ ਮਾਣ ਲਵੇਂ, ਰਾਜ ਭਾਗ ਕਿਉਂ ਨਾ ਕਮਾ ਲਵੇਂ, ਤਾਂ ਵੀ ਕਹਿੰਦੇ ਮਨੁੱਖਾ ਜਨਮ ਹਾਰ ਕੇ ਚਲ ਜਾਏਗਾ ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਜਪਿਆ। ਤੇ ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰ। ਨੌ ਖੰਡਾਂ ਦੇ ਵਿੱਚ ਭਾਵੇਂ ਰਾਜ ਕਰ ਲੈ, ਇੱਕ ਗੱਲ ਚੇਤੇ ਰੱਖ, ਅੰਤ ਨੂੰ ਸੰਸਾਰ ਤੋਂ ਹਾਰ ਕੇ ਚਲੇ ਜਾਵੇਂਗਾ ਜੇ ਪਰਮੇਸ਼ਰ ਦੀ ਬੰਦਗੀ ਨਹੀਂ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਗੁਣ ਨਿਧਾਨ, ਗੁਣਾਂ ਦਾ ਜਿਹੜਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਗੁਣਾਂ ਨੂੰ ਉਹਨਾਂ ਨੇ ਗੁਰੂ ਕੇ ਪਿਆਰਿਓ ਗਾਇਆ ਹੈ। ਜਾ ਕੋ ਕਿਰਪਾ ਧਾਰੀ, ਜਿਨ੍ਹਾਂ ਦੇ ਉੱਤੇ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਤਾਂ ਤੇ ਬੇਨਤੀ ਕਰੀਏ ਮੇਰੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਮਹਾਰਾਜ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ। ਹੇ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ, ਆਪ ਸਾਡੇ ਹਿਰਦੇ ਦੇ ਵਿੱਚ ਨੇਤੀ ਮੇਰੇ ਪਾਤਸ਼ਾਹ ਵਾਹਿਗੁਰੂ ਜੀ ਵਸਣਾ ਕਰੋ। ਤੈਸੀ ਬੁੱਧ ਕਰੋ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਇਹੋ ਜੀ ਬੁੱਧੀ ਸਾਡੇ ਅੰਦਰ ਪ੍ਰਗਟ ਕਰ ਦਿਓ, ਬਖਸ਼ਿਸ਼ ਕਰ ਦਿਓ। ਤੈਸੀ ਬੁੱਧ ਕਰੋ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਮਹਾਰਾਜ ਪਾਤਸ਼ਾਹ ਐਸੀ ਬੁੱਧੀ ਪ੍ਰਗਟ ਕਰ ਦਿਓ ਸਾਡੇ ਅੰਦਰ ਕਿ ਪ੍ਰਭੂ ਦੇ ਨਾਲ ਪ੍ਰੀਤੀ ਲੱਗ ਜਾਵੇ, ਮਾਲਕ ਦੇ ਨਾਮ ਦੇ ਨਾਲ ਪ੍ਰੀਤੀ ਜੁੜ ਜਾਵੇ। ਦਾਸ ਮਾਰੇ ਕੀ ਪਾਵੋ ਧੂਰਾ, ਮਸਤਕ ਲੇਲੇ ਲਾਵੋ। ਤੁਹਾਡੇ ਜਿਹੜੇ ਦਾਸ ਨੇ ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰੀਏ, ਮੱਥੇ 'ਤੇ ਲਾਈਏ। ਕਿਉਂ ਮਹਾਂਪਤ ਤੇ ਹੋਤ ਪਨੀਤਾ, ਹਰ ਕੀਰਤਨ ਗੁਣ ਗਾਵੋ। ਭਾਈ ਉਹਨਾਂ ਦੀ ਚਰਨ ਧੂੜ ਅਸੀਂ ਕਿਤੇ ਮਹਾਂਪੁਰਖਾਂ ਦੀ, ਜਿਹੜੇ ਪਰਮੇਸ਼ਰ ਦੇ ਦਾਸ ਨੇ, ਮਸਤਕ ਤੇ ਲੇਲੇ ਲਾਵੋ, ਉਹਨਾਂ ਦੀ ਚਰਨ ਧੂੜ ਮੱਥੇ 'ਤੇ ਲੈ ਕਰਕੇ ਲਾਈਏ ਨਾ। ਮਹਾਂਪਤਤ ਤੇ ਹੋਤ ਪਨੀਤਾ, ਵੱਡੇ ਤੋਂ ਵੱਡਾ ਪਾਪੀ ਵੀ ਪਵਿੱਤਰ ਹੋ ਜਾਂਦਾ ਜੀ। ਹਰ ਕੀਰਤਨ ਗੁਣ ਗਾਵੋ, ਹੇ ਮਾਲਕ ਇਹ ਦਾਤ ਦੇ ਦਿਓ ਕਿ ਆਪ ਜੀ ਦਾ ਜਸ ਗਾਈਏ, ਕੀਰਤਨ ਗਾਈਏ, ਆਪ ਜੀ ਦੀ ਬੰਦਗੀ ਕਰੀਏ। ਆਗਿਆ ਤੁਮਰੀ ਮਿੱਠੀ ਲਾਗੋ, ਕੀਓ ਤੁਹਾਰੋ ਭਾਵੋ। ਤੁਹਾਡੀ ਆਗਿਆ ਮਿੱਠੀ ਲੱਗੇ, ਤੁਹਾਡਾ ਕੀਤਾ ਸਾਨੂੰ ਚੰਗਾ ਲੱਗੇ। ਜੋ ਤੂੰ ਦੇਹੇ ਤਹੀ ਇਹੋ ਤ੍ਰਿਪਤੈ, ਆਨ ਕਤਹੁ ਧਾਵੋ। ਜੋ ਤੁਸੀਂ ਦਵੋ ਉਹਦੇ 'ਚ ਤ੍ਰਿਪਤ ਰਹੀਏ, ਹੋਰ ਕਿਤੇ ਦੌੜੀਏ ਨਾ। ਇਸ ਕਰਕੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਇਸ ਤਰ੍ਹਾਂ ਉਹਦੇ ਗੁਣਾਂ ਨੂੰ ਭਾਈ ਉਹਨਾਂ ਨੇ ਗਾਇਆ ਜਿਨ੍ਹਾਂ 'ਤੇ ਉਸ ਮਾਲਕ ਨੇ ਕਿਰਪਾ ਕਰ ਦਿੱਤੀ। ਸੋ ਸੁਖੀਆ ਧਨ ਉਸ ਜਨਮਾਂ, ਨਾਨਕ ਤਿਸ ਬਲਿਹਾਰੀ। ਪਾਤਸ਼ਾਹ ਕਹਿੰਦੇ ਉਹ ਹੀ ਸੁਖੀ ਜੇ ਧਨ ਹੈ ਉਹਨਾਂ ਦਾ ਜਨਮ। ਸਾਹਿਬ ਗਰੀਬ ਨਿਵਾਰ ਮਹਾਰਾਜ ਜੀ ਕਹਿੰਦੇ ਨਾਨਕ ਤਿਸ ਬਲਿਹਾਰੀ, ਉਹਨਾਂ ਗੁਰਮੁਖਾਂ ਤੋਂ ਕਹਿੰਦੇ ਬਲਿਹਾਰ ਜਾਈਏ, ਭਾਈ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਨ ਵਾਲੇ, ਇਹ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਸੋ ਗੁਰੂ ਕੇ ਸਿੱਖੋ, ਭਾਵੇ ਹੈ ਕਿ ਮਾਲਕ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੀਏ, ਹਰੀ ਨੂੰ ਚੇਤੇ ਰੱਖੀਏ, ਪਰਮੇਸ਼ਰ ਨੂੰ ਚੇਤੇ ਰੱਖੀਏ। ਨਹੀਂ ਤਾਂ ਸਾਹਿਬ ਜੀ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੀ, ਖੁਆਰੀ ਹੈ ਜੇ ਪਰਮੇਸ਼ੁਰ ਭੁੱਲ ਗਿਆ ਤਾਂ ਖਰਾਬ ਹੋਵਾਂਗੇ। ਸੋ ਇਸ ਕਰਕੇ ਪਵਿੱਤਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਜੋ ਸੁਖਮਨੀ ਸਾਹਿਬ ਜੀ ਦੀ ਬਾਣੀ ਤੋਂ ਉਪਰੰਤ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਆ, ਆਪਾਂ ਉਸ ਦੀ ਵਿਚਾਰ ਸਰਵਣ ਕੀਤੀ ਹੈ। ਦਾਸ ਤੋਂ ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਕਿੰਨੀ ਬੇਅੰਤ ਭੁੱਲਾਂ ਹੋ ਜਾਂਦੀਆਂ। ਆਪ ਗੁਰੂ ਪਿਆਰੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਜੋ, ਕਿਰਪਾ ਕਰਕੇ ਬਖਸ਼ ਲੈਣਾ ਜੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।